ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਯਾਲੰ ਆਸਰੰ ਗੋਪਾਲ ਕੀਰਤ ਨਹ ਮਲੰ ਸੰਤ ਸੰਗੇ ਓਟ ਨਾਨਕ ਪਰਮੇਸ਼ੁਰ ਸੰਤ ਉਦਰੰ ਦਯਾਲੰ ਆਸਰੰ ਗੋਪਾਲ ਕੀਰਤ ਨਹ ਨਿਰਮਲੰ ਸੰਤ ਸੰਗੇ ਚੰਦਨਾ ਸਰਦ ਰੁੱਤ ਮੋੜ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਪਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਅਦਬ ਭਾਵ ਵਿੱਚ ਸਜੀ ਸਾਧ ਸੰਗਤ ਗੁਰੂ ਪਾਤਸ਼ਾਹ ਜੀ ਦੀ ਮਿਹਰਾਮਤ ਹੋਈ ਹੈ। ਸ਼ਬਦ ਦਾ ਸੂਰਜ ਉਦੇ ਹੋਇਆ, ਪ੍ਰਕਾਸ਼ ਹੋਇਆ। ਸੁਭਾਗੇ ਸਿੱਖ ਗੁਰਬਾਣੀ ਦੇ ਚਾਨਣ ਨੂੰ ਮਾਣ ਰਹੇ ਹੈ, ਇਸ ਲੋਹ ਵਿੱਚ ਚੱਲਣ ਦਾ ਯਤਨ ਕਰ ਰਹੇ ਹੈ। ਸੋ ਜਿਵੇਂ ਅਸੀਂ ਸਰੀਰਕ ਕਿਰਿਆ ਵਾਸਤੇ ਦਿਨ ਦੇ ਚਾਨਣ ਦੀ ਉਡੀਕ ਕਰਦੇ ਹਾਂ ਅਤੇ ਕਿਰਿਆਸ਼ੀਲ ਹੁੰਦੇ ਹਾਂ, ਇਸੇ ਤਰ੍ਹਾਂ ਸਾਧ ਸੰਗਤ ਹਰ ਰੋਜ਼, ਹਰ ਪਲ, ਹਰ ਛਿਣ ਸਿੱਖ ਸ਼ਬਦ ਦੇ ਪ੍ਰਕਾਸ਼ ਦੀ ਉਡੀਕ ਕਰਦਾ ਹੈ ਅਤੇ ਉਸ ਚਾਨਣ ਵਿੱਚ ਕਿਰਿਆਸ਼ੀਲ ਹੁੰਦਾ ਹੈ। ਗੁਰੂ ਸਾਹਿਬ ਤੁੱਠੇ ਸਾਨੂੰ ਸ਼ਬਦ ਦੀ ਲੋਹ ਬਖਸ਼ਿਸ਼ ਕੀਤੀ ਹੈ। ਜੈਤ ਸਰੀ ਕੀ ਵਾਰ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਵਾਰ ਸਲੋਕਾਂ ਨਾਲ, ਬਾਕੀ ਵਾਰਾਂ ਅਸੀਂ ਪੜ੍ਹਦੇ ਹਾਂ ਬਹੁਤ ਸਾਰੀਆਂ ਦੇ, ਹੋਰ ਗੁਰੂ ਸਾਹਿਬਾਨਾਂ ਦੇ ਸਲੋਕ ਵੀ ਸਾਨੂੰ ਮਿਲਦੇ ਹੈ। ਇਸ ਵਾਰ ਵਿੱਚ ਸਾਰੇ ਸਲੋਕ ਸਤਿਗੁਰੂ ਜੀ ਨੇ ਆਪ ਨਾਲ ਅੰਕਿਤ ਕੀਤੇ ਹੈ। ਸਲੋਕਾਂ ਦੀ ਭਾਸ਼ਾ ਜਿਹੜੀ ਹੈ ਉਹ ਸਹਿਸਕ੍ਰਿਤੀ ਨਾਲ ਮੇਲ ਖਾਂਦੀ ਹੈ, ਪੌੜੀ ਦੀ ਭਾਸ਼ਾ ਸਧਾਰਨ ਬੋਲੀ ਦੀ ਹੈ। ਮਹਾਰਾਜ ਨੇ ਦਇਆ ਬਖਸ਼ਿਸ਼ ਕੀਤੀ ਹੈ। ਵੈਸੇ ਜਿਹੜੀ ਵਾਰ ਦਾ ਮੂਲ ਰੂਪ ਆ ਉਹ ਪੌੜੀ ਹੁੰਦਾ ਹੈ। ਸਲੋਕ ਸਤਿਗੁਰੂ ਸਾਹਿਬਾਨ ਨੇ ਸਾਡੇ ਸਮਝ ਨੂੰ ਸੌਖਿਆਂ ਕਰਨ ਵਾਸਤੇ ਅੰਕਿਤ ਕੀਤੇ ਹੈ। ਪੌੜੀ ਦੇ ਅੰਦਰ ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ, ਚਰਨ ਕਮਲ ਕੀ ਓਟ, ਇੱਥੋਂ ਬਚਨ ਸ਼ੁਰੂ ਕੀਤਾ। ਭਰੋਸਾ, ਟੇਕ, ਵਾਹਿਗੁਰੂ ਜੀ ਉੱਤੇ ਭਰੋਸਾ। ਇਸ ਸਲੋਕਾਂ ਦੇ ਅੰਦਰ ਉਦਾਹਰਨਾਂ ਦਿੱਤੀਆਂ ਵੀ ਜਗਤ ਨੂੰ ਜਿਵੇਂ ਅੱਗ ਲੱਗੀ ਹੁੰਦੀ ਹੈ ਤੇ ਮਨੁੱਖ ਭੱਜ ਕੇ ਪਾਣੀ ਕੋਲ ਜਾਂਦਾ ਹੈ ਤੇ ਸ਼ੀਤਲਤਾ ਮਿਲ ਜਾਂਦੀ ਹੈ, ਜਿਵੇਂ ਬਲਦੇ ਤਪਦੇ ਨੂੰ ਪਾਣੀ ਦੀ ਠੰਡਕ ਜੀਵਨ ਦਿੰਦੀ ਹੈ, ਇਸੇ ਤਰ੍ਹਾਂ ਸੰਸਾਰ ਦੀ ਰਜੋ ਤਮੋ ਸਤੋ ਦੀ ਬਿਰਤੀ ਅੰਦਰ ਬਾਣੀ ਦੀ ਸ਼ਰਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦੀ ਸ਼ਰਨ ਸ਼ੀਤਲਤਾ ਦਿੰਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਤੇ ਇਸ ਬਾਣੀ ਦਾ ਜਾਦੂ ਕੀ ਵਰਤਣਾ ਸਾਡੇ ਤੇ ਜੀ, ਕ੍ਰਿਸ਼ਮਾ ਕੀ ਵਰਤਣਾ, ਜਲਨ ਬੁੱਝੀ, ਸ਼ੀਤਲ ਹੋਏ ਮਨੂਆ, ਜਲਨ ਬੁੱਝੀ ਸ਼ੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਇਸੇ ਜਲਨ ਨੂੰ, ਇਸੇ ਅੱਗ ਨੂੰ ਬੁਝਾਉਣ ਵਾਸਤੇ ਜਿਹਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਜੀ ਭਾਏ ਜਲੈ ਸੰਸਾਰਾ, ਬਾਹਰੋਂ ਚਮੜੀ ਬੜੀ ਸ਼ੀਤਲ ਹੋ ਸਕਦੀ ਹੈ, ਠੰਡੀ ਹੋ ਸਕਦੀ ਹੈ, ਬਾਹਰੋਂ ਰੁੱਤ ਠੰਡੀ ਹੋ ਸਕਦੀ ਹੈ, ਬਾਹਰੋਂ ਵਸੀਲੇ ਸ਼ੀਤਲ ਹੋ ਸਕਦੇ ਨੇ, ਪਰ ਜਦੋਂ ਅੰਤਸ਼ਕਰਨ ਨੂੰ ਵੇਖਿਆ, ਜਦੋਂ ਮਨ ਦੀ ਦਸ਼ਾ ਨੂੰ ਵੇਖਿਆ, ਸ਼ੀਤਲਤਾ ਦੇ ਅੰਦਰ ਬੈਠਾ ਹੋਇਆ ਵੀ ਬੰਦਾ ਤਪਿਆ ਹੋਇਆ ਸੀ। ਨਾਮ ਵੀ ਸ਼ੀਤਲ ਦਾਸ ਧਰਾਇਆ, ਪਿੰਡੇ ਦੇ ਉੱਤੇ ਰਾਖ ਮਲ ਲਈ। ਹੁਣ ਰਾਖ ਇਸ ਗੱਲ ਦਾ ਪ੍ਰਤੀਕ ਸੀ ਕਿ ਅੱਗ ਬੁੱਝ ਚੁੱਕੀ ਹੈ, ਸਫੈਦ ਦੁੱਧ ਵਰਗੇ ਚਿੱਟੇ ਕੱਪੜੇ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ਾਂਤ ਹੋ ਚੁੱਕਿਆ ਹੈ। ਧਰਮ ਦੀ ਦੁਨੀਆ ਦੇ ਅੰਦਰ ਪਿੰਡੇ ਤੇ ਰਾਖ ਮਲਣੀ, ਸਫੈਦ ਕੱਪੜੇ ਪਹਿਨਣੇ ਇੱਕ ਬੜਾ ਵੱਡਾ ਪ੍ਰਚਲਨ ਸੀ, ਤੇ ਵੇਖ ਕੇ ਬੰਦਾ ਕਹਿੰਦਾ ਸੀ ਇਹ ਧਾਰਮਿਕ ਬਿਰਤੀ ਦਾ। ਭਾਈ ਸੁਥਰੇ ਸਾਹਿਬ ਸ਼ਾਹ ਜੀ ਦੇ ਜੀਵਨ ਦੀ ਘਟਨਾ ਹੁੰਦੀ ਹੈ ਨਾ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਉਹ ਬਾਰ ਬਾਰ ਪੁੱਛਦੇ ਆ, ਬਾਰ ਬਾਰ ਪੁੱਛਦੇ ਆ, ਬਾਰ ਬਾਰ ਪੁੱਛਦੇ ਆ ਤੁਹਾਡਾ ਨਾਂ ਕੀ ਹੈ, ਤੇ ਪਿੰਡੇ ਦੀ ਰਾਖ ਵਾਲਾ ਸਾਧੂ ਕਹਿੰਦਾ ਸ਼ੀਤਲਦਾਸ, ਸ਼ੀਤਲਦਾਸ, ਸ਼ੀਤਲਦਾਸ। ਤੇ ਫਿਰ ਬਾਰ ਬਾਰ ਪੁੱਛਣ ਤੇ ਪਾਰਾ ਹਾਈ ਹੋ ਜਾਂਦਾ, ਖਿੜ ਜਾਂਦਾ, ਕਲਪ ਜਾਂਦਾ, ਫਿਰ ਸ਼ੀਤਲਦਾਸ ਦੀ ਟੋਨ ਬਦਲ ਜਾਂਦੀ ਹੈ, ਸ਼ੀਤਲ ਨਹੀਂ ਰਹਿੰਦਾ, ਫਿਰ ਉਹ ਤਪਣ ਲੱਗ ਪੈਂਦਾ, ਮੇਰਾ ਨਿਰਾਦਰ ਹੋ ਰਿਹਾ, ਹਉਮੈ ਉੱਠਦੀ ਹੈ, ਕ੍ਰੋਧ ਉੱਠਦਾ, ਫਿਰ ਕ੍ਰਿਜਦਾ, ਫਿਰ ਉਹ ਤਪੇ ਹੋਏ ਅੱਗ ਉਗਲਦਾ, ਬੋਲ ਬੋਲਦਾ ਅੰਦਰੋਂ ਅੱਗ ਉਗਲਦਾ। ਤੋ ਸਾਖੀ ਬੜੀ ਪਿਆਰੀ ਜੀ ਤੁਸੀਂ ਸੁਣੀ ਹੋਏਗੀ, ਮੈਂ ਸੰਖੇਪ ਗੱਲ ਕਰ ਰਿਹਾ। ਭਾਈ ਸਾਹਿਬ ਜੀ ਕਹਿੰਦੇ ਆ ਬੜੇ ਵਿਅੰਗ ਦੇ ਨਾਲ ਵੀ ਭਲਿਆ, ਸੁਥਰੇ ਸ਼ਾਹ ਜੀ ਕਹਿੰਦੇ ਵੀ ਤੇਰਾ ਨਾਂ ਸ਼ੀਤਲਦਾਸ, ਕਾਹਨੂੰ ਭਾਂਬੜ ਦਾਸ ਚਾਹੀਦਾ ਸੀ, ਅੰਦਰੋਂ ਤੇ ਭਾਂਬੜ ਬਲ ਰਿਹਾ, ਬਾਹਰੋਂ ਬੜਾ ਸ਼ਾਂਤ ਹੈ, ਬਾਹਰੋਂ ਨਾਂ ਵੀ ਬੜਾ ਸ਼ਾਂਤ ਹੈ, ਦਿਖਾਵਾ ਵੀ ਬੜਾ ਸ਼ਾਂਤ ਹੈ, ਅੰਦਰ ਅੱਗ ਬਲ ਰਹੀ ਹੈ। ਸੱਚੇ ਪਾਤਸ਼ਾਹ ਹਜ਼ੂਰ ਸਾਡੇ 'ਤੇ ਅੱਜ ਕਿਰਪਾ ਕਰ ਰਹੇ ਆ, ਇਸ ਸ਼ੀਤਲਤਾ ਨੂੰ ਪਾਉਣ ਵਾਸਤੇ ਕਿਸੇ ਨੇ ਮੱਥੇ 'ਤੇ ਚੰਦਨ ਦਾ ਲੇਪ ਕੀਤਾ, ਕਹਿੰਦੇ ਚੰਦਨ ਬੜਾ ਸ਼ੀਤਲ ਹੁੰਦਾ ਹੈ। ਕਿਸੇ ਨੇ ਕਿਹਾ ਨਹੀਂ, ਅੱਗ ਸੂਰਜ ਅੱਗ ਉਗਲਦਾ ਤਪਿਆ ਹੁੰਦਾ, ਚੰਦਰਮਾ ਬੜਾ ਠੰਡਾ ਹੁੰਦਾ, ਚੰਦਰਮੇ ਦੀ ਚਾਨਣੀ ਦੇ ਅੰਦਰ, ਪੁੰਨਿਆਂ ਦੀ ਰਾਤ ਦੇ ਅੰਦਰ ਬੜਿਆਂ ਨੇ ਸਾਧਨਾ ਕੀਤੀ, ਬੜਿਆਂ ਨੇ ਧਿਆਨ ਧਰਿਆ, ਟੱਕ ਲਾਈ ਚੰਦਰਮੇ ਦੀ, ਕਈਆਂ ਨੇ ਪੂਜਾ ਕੀਤੀ ਚੰਦਰਮੇ ਦੀ। ਫਿਰ ਕਿਹਾ ਨਹੀਂ ਜੀ, ਗਰਮੀ ਬੜੀ ਤਪਸ਼ ਦਿੰਦੀ ਹੈ, ਸਰਦ ਰੁੱਤ ਬੜੀ ਠੰਡੀ ਹੁੰਦੀ ਹੈ, ਸਰਦੀ ਆਏਗੀ ਸ਼ੀਤਲ ਹੋਵਾਂਗੇ। ਨਾ ਚੰਦਨ ਦੇ ਲੇਪ ਨਾਲ ਸ਼ੀਤਲ ਹੋਇਆ, ਨਾ ਚੰਦਰਮੇ ਨੂੰ ਵੇਖ ਕੇ ਸ਼ੀਤਲ ਹੋਇਆ, ਨਾ ਸਰਦੀ ਵਿੱਚ ਸ਼ੀਤਲ ਹੋਇਆ, ਨਾ ਏਅਰ ਕੰਡੀਸ਼ਨ 'ਚ ਬੈਠ ਕੇ ਸ਼ੀਤਲ ਹੋਇਆ, ਨਾ ਬਰਫੀਲੀਆਂ ਪਹਾੜੀਆਂ 'ਤੇ ਜਾ ਕੇ ਸ਼ੀਤਲ ਹੋਇਆ, ਸ਼ੀਤਲ ਕਿੱਦਾਂ ਹੋਏਗਾ? ਇਹੀ ਅੱਜ ਸਾਹਿਬ ਨੇ ਸਮਝਾਇਆ, ਸ਼ਾਂਤ ਕਿੱਦਾਂ ਹੋਈਏ, ਠੰਡ ਕਿਵੇਂ ਪਏ। ਹਿਰਦਾ ਕਿਵੇਂ ਠਰ ਜਾਏ। ਜਦੋਂ ਗੁਰੂ ਸਾਹਿਬ ਥਰਮਾਮੀਟਰ ਲਾ ਕੇ ਵੇਖਦੇ ਆ ਤਾਪ ਬਹੁਤ ਚੜਿਆ ਹੋਇਆ ਹੈ, ਜੀਓ ਤਪਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇਖਿਆ, ਉਹ ਕਹਿੰਦੇ ਜਿਨ੍ਹਾਂ ਦਾ ਜੀਅੜਾ ਤਪ ਰਿਹਾ ਉਹ ਕੋੜ ਦੇ ਰੋਗੀ ਨਾਲੋਂ ਜ਼ਿਆਦਾ ਹਾਏ ਹਾਏ ਕੂਕਦੇ ਆ, ਸ਼ਾਂਤੀ ਕਿੱਥੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ। ਦੀਪਾਲਪੁਰ ਦੇ ਕੋਹੜੀ ਦੇ ਕੋਲ ਬੈਠ ਕੇ ਦਰਦ ਵੰਡਾਉਣ ਵਾਲੇ ਮੇਰੇ ਪਾਤਸ਼ਾਹ, ਪੀੜਾ ਹਰਨ ਵਾਲੇ ਸਤਿਗੁਰੂ, ਕਰਮਾਂ ਦਾ ਸਾਗਰ ਸੱਚੇ ਪਾਤਸ਼ਾਹ, ਦਇਆ ਦੀ ਮੂਰਤ ਕੋਹੜੀ ਦੇ ਜ਼ਖਮਾਂ ਨੂੰ, ਰਿਸਦੇ ਹੋਏ ਜ਼ਖਮਾਂ ਨੂੰ ਸਾਫ਼ ਕਰਦੇ ਆ ਤੇ ਨਾਲ ਕਹਿੰਦੇ ਆ ਭਲਿਆ ਸਰੀਰ ਸ਼ਾਂਤ ਹੋ ਜਾਏਗਾ, ਚਿੰਤਾ ਨਾ ਕਰ। ਸਰੀਰ ਤੇ ਉਪਚਾਰ ਦੇ ਨਾਲ ਸ਼ਾਂਤ ਹੋ ਜਾਏਗਾ, ਦਵਾਈ ਦਾਰੂ ਦੇ ਨਾਲ ਸ਼ਾਂਤ ਹੋ ਜਾਏਗਾ, ਜਿਹੜਾ ਕਿੱਦਾਂ ਸ਼ਾਂਤ ਹੋਏਗਾ। ਕਈਆਂ ਦੇ ਸਰੀਰ ਬੜੇ ਸੋਹਣੇ ਨੇ, ਨਰੋਏ ਨੇ, ਤੰਦਰੁਸਤ ਨੇ, ਪਰ ਅੰਦਰ ਅੱਗ ਲੱਗੀ ਹੋਈ ਹੈ। ਅੱਗ ਦਾ ਕਾਰਨ ਕੀ ਹੈ, ਅੱਗ ਬੁੱਝੇਗੀ ਕਿਵੇਂ? ਅੱਗ ਦਾ ਕਾਰਨ ਹੈ ਬਿਨ ਸਿਮਰਨ ਜੋ ਜੀਵਨ ਬਲਣਾ। ਵਾਹਿਗੁਰੂ ਜੀ ਦੇ ਗੁਣਾਂ ਦਾ ਮੀਂਹ ਪੈਣਾ ਸੀ, ਜੀਵਨ ਸ਼ਾਂਤ ਹੋ ਜਾਣਾ ਸੀ। ਗੁਣੀ ਨਿਧਾਨ ਨੂੰ ਸਿਮਰਨਾ, ਗੁਣਾਂ ਦੀ ਬਰਸਾਤ ਹੋਣੀ ਸੀ। ਤਪਤ ਬੁੱਝੀ, ਤਪਤ ਕੜਾਹਾ ਬੁੱਝ ਗਿਆ। ਗੁਰਸੀਤਲ ਨਾਮ ਦਿਓ, ਜਲਨ ਬੁੱਝੀ, ਸੀਤਲ ਹੋਏ ਮਨੁਆ। ਇਹਨੂੰ ਸੀਤਲ ਕਰਨ ਦੇ ਵਸੀਲੇ ਸੀ ਸਾਧ ਸੰਗਤ, ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ, ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜੀਓ ਤਪਤ ਹੈ ਬਾਹਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਪੱਗਾਂ ਵਾਲਿਓ ਖਿਆਲ ਰੱਖਿਓ, ਸਾਡੇ ਘਰਾਂ ਵਿੱਚੋਂ, ਸਾਡੇ ਜੀਵਨ ਵਿੱਚੋਂ ਬਾਣੀ ਨਾ ਵਿਸਰ ਜਾਏ। ਜੈ ਤਨ ਬਾਣੀ ਵਿਸਰ ਜਾਏ, ਹਾਏ ਹਾਏ ਕੂਕਦੇ ਲੰਘ ਜਾਂਦੀ ਜ਼ਿੰਦਗੀ ਜੀ। ਬਾਣੀ ਨੇ ਜੀਵਨ ਨੂੰ ਸੀਤਲ ਕਰਨਾ, ਬਾਣੀ ਨੇ ਜੀਵਨ ਨੂੰ ਰਾਹ ਦੱਸਣਾ, ਬਾਣੀ ਨੇ ਜ਼ਿੰਦਗੀ 'ਚ ਸਹਿਜ ਲੈ ਕੇ ਆਉਣਾ। ਕੇਵਲ ਰਸਤਾ ਨਹੀਂ ਦੱਸ ਰਹੀ ਬਾਣੀ, ਜ਼ਿੰਦਗੀ 'ਚ ਸਹਿਜ ਲਿਆਉਂਦੀ, ਟਿਕਾਓ ਲਿਆਉਂਦੀ, ਸ਼ਾਂਤ ਕਰਦੀ ਜੀਵਨ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬੜੀ ਉਮਰ ਭੋਗਦਾ ਸੱਪ, ਬੜੀ ਦਹਿਸ਼ਤ ਹੈ ਸੱਪ ਦੀ, ਆਰਜਾ ਤੇ ਬਥੇਰੀ ਭੋਗਦਾ, ਪਰ ਉਹਨੂੰ ਪੁੱਛ ਕੇ ਵੇਖੋ ਉਹਦੇ ਅੰਦਰ ਦਾ ਜ਼ਹਿਰ ਉਹਨੂੰ ਕਿਵੇਂ ਤਪਾਉਂਦਾ। ਸਰਪ ਜੈਸੇ ਅਰਜਾਰੀ, ਸੱਪ ਦੀ ਆਰਜਾ ਵਾਂਗੂ ਅੰਦਰ ਹੀ ਜ਼ਹਿਰ ਵਿੱਚ ਬਲਦਾ ਰਹੇਗਾ। ਕਿਵੇਂ ਸ਼ਾਂਤ ਹੋਈਏ ਸਾਧ ਸੰਗਤ, ਚੰਦਨ ਦਾ ਲੇਪ ਕਰੀਏ, ਬਰਫੀਲੇ ਪਹਾੜਾਂ ਤੇ ਜਾਈਏ। ਨਹੀਂ ਸਾਹਿਬ ਕਹਿੰਦੇ ਨਹੀਂ, ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ, ਵਾਹਿਗੁਰੂ ਸਿਮਰ ਕੇ। ਸਾਧ ਸੰਗਤ, ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਜਗਤ ਨੂੰ ਵੇਖਿਆ, ਆਪਾਂ ਦਰਸ਼ਨ ਕਰਦੇ ਹਾਂ, ਭਾਈ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਾਂ, ਗੁਰੂ ਸਾਹਿਬ ਕੀ ਕਰ ਰਹੇ ਨੇ ਸਾਡੀ ਸੁਰਤ ਦੇ ਸਾਹਮਣੇ, ਭਾਈ ਸਾਹਿਬ ਜੀ ਉਹ ਫਿਲਮ ਲਿਆਉਂਦੇ ਆ ਪਰਉਪਕਾਰਾਂ ਦੀ, ਸਤਿਗੁਰੂ ਜੀ ਦੇ ਰਹਿਮਤਾਂ ਦੀ, ਉਪਦੇਸ਼ਾਂ ਦੀ। ਬੜੀ ਜ਼ਰੂਰੀ ਹੈ ਭਾਈ ਸਾਹਿਬ ਜੀ ਦੀਆਂ ਵਾਰਾਂ ਪੜ੍ਹਿਆ ਕਰੋ, ਬਾਣੀ ਵੀ ਪੜ੍ਹਦੇ, ਵਾਰਾਂ ਵੀ ਪੜ੍ਹਿਆ ਕਰੋ। ਸਾਡੇ ਸਰੋਤ ਨੇ ਗ੍ਰੰਥ, ਸਾਡੇ ਪ੍ਰੇਮ 'ਚ ਭਿੱਜੀਆਂ ਹੋਈਆਂ ਰੂਹਾਂ ਨੇ ਲਿਖੇ ਹੈ, ਗੁਰੂ ਦੇ ਨਿਵਾਜਿਆਂ ਹੋਈਆਂ ਨੇ ਲਿਖੇ ਆ, ਪੜ੍ਹਿਆ ਕਰਿਓ। ਅਸੀਂ ਇਹ ਬਚਨ ਬੜੀ ਵਾਰੀ ਸੁਣਿਆ, ਹੁਣ ਵੀ ਗੁਰੂ ਕੇ ਰਾਗੀ ਸਾਹਿਬਾਨ ਲਗਾਤਾਰ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਦੇ ਸ਼ਬਦ ਪੜ੍ਹ ਰਹੇ, ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਪੱਖ ਚੱਲ ਰਹੇ, ਅੱਜ ਵੀ ਸੁਣ ਰਹੇ ਸੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ। ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ ਬਣਿਆ। ਬਾਬਾ ਪਹਿਲਾ ਸੱਚਖੰਡ ਨੌ ਨਿੱਧ ਨਾਮ ਗਰੀਬੀ ਪਾਈ, ਬਖਸ਼ਿਸ਼ਾਂ ਪਾ ਕੇ ਨਾਲ ਕੀ ਪਾਇਆ, ਹਿਰਦੇ ਦੀ ਗਰੀਬੀ, ਮਨ ਨੀਵਾਂ, ਮੱਤ ਉੱਚੀ। ਤੇ ਜਦੋਂ ਇਹ ਸਾਰੀਆਂ ਰਹਿਮਤਾਂ ਪਾਈਆਂ ਨਾ ਸੱਚੇ ਪਾਤਸ਼ਾਹ ਜੀ ਨੇ, ਇਹ ਰਹਿਮਤਾਂ ਪਾ ਕੇ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਨਾਮ ਪਾਇਆ, ਰੱਬ ਨਾਲ ਮਿਲਾਪ ਹੋਇਆ, ਬਖਸ਼ਿਸ਼ਾਂ ਪਾਈਆਂ ਤੇ ਹੁਣ ਕਿਸੇ ਗੁਫਾ ਵਿੱਚ ਬੈਠ ਜਾ, ਹੁਣ ਸਮਾਧੀ ਨਹੀਂ ਖੁੱਲ੍ਹਣੀ। ਨਹੀਂ ਜੀ, ਨਹੀਂ, ਇਹ ਗੁਰਮਤ ਦਾ ਮਾਰਗ ਨਹੀਂ ਹੈ। ਕੁੰਦਰਾਂ 'ਚ ਬੈਠਣਾ, ਜੋਗੀ ਗਿਆਨ ਵੀ ਹੋਣੇ ਆ, ਨਿਸ ਦਿਨ ਅੰਗ ਲਗਾਏ ਸਾਰਾ, ਸਿਰ ਛੁੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਮਹਾਰਾਜ ਨੇ ਮਿਹਣਾ ਮਾਰਿਆ ਸੀ ਵੀ ਤੁਸੀਂ ਸਵਾਹ ਪਿੰਡੇ 'ਤੇ ਮਲ ਕੇ ਤੁਸੀਂ ਕਹਿੰਦੇ ਹੋ ਵੀ ਵਾਹ ਵਾਹ, ਅਸੀਂ ਤਾਂ ਪਰਮਾਤਮਾ ਹੋ ਗਏ, ਸੰਸਾਰ ਸਧਾਰਨ ਹੈ, ਅਸੀਂ ਬੜੇ ਵਿਲੱਖਣ ਹਾਂ, ਤੁਹਾਨੂੰ ਪਤਾ ਜਗਤ ਦੀ ਕੀ ਦਸ਼ਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਭਗਤੀ ਕਿੱਦਾਂ ਦੀ ਚਾਹੁੰਦੇ ਨੇ, ਵੀ ਅੰਦਰ ਕਰੁਣਾ ਹੋਵੇ। ਧਰਮ ਕਿਸ ਤਰ੍ਹਾਂ ਦਾ ਚਾਹੁੰਦੇ ਨੇ, ਹਿਰਦੇ 'ਚ ਦਇਆ ਹੋਵੇ, ਦੂਸਰੇ ਦੀ ਪੀੜਾ ਨੂੰ ਆਪਣੀ ਪੀੜਾ ਸਮਝੇ, ਚਿੱਤ ਦਰਬ ਜਾਏ ਕਿਸੇ ਦਾ ਦਰਦ ਵੇਖ ਕੇ। ਇਕੱਲਾ ਰੋਗੀਆਂ ਦਾ, ਕੋਹੜੀਆਂ ਦਾ ਨਹੀਂ, ਬੁਰੇ ਪੁਰਖਾਂ ਦਾ ਦਿਲ ਵੇਖ ਕੇ ਵੀ ਦਰਬ ਜਾਂਦਾ, ਗੁਰੂ ਸਾਹਿਬ ਜੀ ਦਾ ਦਿਲ ਦਰਬ ਜਾਂਦਾ, ਬੁਰਿਆਈਆਂ ਵੇਖ ਕੇ ਵੀ। ਇਹੀ ਤਾਂ ਸੁਭਾਅ ਆ ਵਾਹਿਗੁਰੂ ਜੀ ਦਾ। ਦੁਰਮਤ ਦੇਖ ਦਿਆਲ ਹੋਏ, ਦੁਰਮਤ ਚੋਰਾਂ ਵੱਲ ਵੇਖ ਕੇ ਦਇਆ ਆ ਗਈ, ਕਾਮੀਆਂ ਵੱਲ ਵੇਖ ਕੇ ਦਇਆ ਆ ਗਈ, ਠੱਗਾਂ ਵੱਲ ਵੇਖ ਕੇ ਦਇਆ ਆ ਗਈ, ਇਹਨਾਂ ਦਾ ਵੀ ਭਲਾ ਹੋਵੇ, ਕਰੁਣਾ। ਤੇ ਬਾਬਾ ਜੀ ਕੀ ਵੇਖਦੇ ਆ, ਜੋ ਸਾਨੂੰ ਦਰਸ਼ਨ ਭਾਈ ਸਾਹਿਬ ਕਰਾਉਂਦੇ, ਬਾਬਾ ਦੇਖੈ ਧਿਆਨ ਧਰ। ਉਹਨਾਂ ਦਾ ਧਿਆਨ ਕਿਸੇ ਗੁਫਾ 'ਚ ਬੈਠ ਕੇ ਨਹੀਂ ਹੈ, ਉਹਨਾਂ ਦਾ ਧਿਆਨ ਕਿਸੇ ਕੁੰਡਲ 'ਚ ਬੈਠ ਕੇ ਨਹੀਂ ਹੈ, ਉਹਨਾਂ ਦਾ ਧਿਆਨ ਕਿਸੇ ਭੋਰੇ 'ਚ ਬੈਠ ਕੇ ਨਹੀਂ ਹੈ। ਇਹ ਗੁਰੂ ਨਾਨਕ ਦਾ ਮਾਰਗ ਨਹੀਂ ਸਾਧ ਸੰਗਤ। ਬਾਬਾ ਧਿਆਨ ਧਰ ਕੇ ਕੀ ਵੇਖਦਾ, ਸੰਸਾਰ। ਬਾਬਾ ਦੇਖਿਆ ਧਿਆਨ ਧਰ ਤੇ ਕੀ ਦਿਸਿਆ ਜੀ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਅੱਗ ਲੱਗੀ ਹੋਈ ਹੈ, ਗੁਰੂ ਸਾਹਿਬ ਜੀ ਨੂੰ ਟਿੱਕ ਕੇ ਬੈਠ ਸਕੇ ਜਦੋਂ ਸੰਸਾਰ ਬਲਦਾ ਵੇਖਿਆ, ਗੁੱਜੀ ਭਾਏ ਜਲਿਆ ਸੰਸਾਰ। ਜਿਹਨਾਂ ਜਿਹਨਾਂ ਨੇ ਥੋੜ੍ਹੀ ਜਿਹੀ ਸਤਾ ਤੋਂ ਉੱਚੇ ਹੋ ਕੇ ਵੇਖਿਆ ਨਾ ਜੀ, ਇਹ ਸੰਸਾਰ ਵਾਲੀ ਸਤਾ ਤੋਂ, ਇਹ ਇਹਨਾਂ ਨੇ ਮਹਿਸੂਸ ਕੀਤਾ, ਫਿਰਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਬਾਇਆ ਜਗ। ਉੱਚੇ ਚੜ੍ਹ ਕੇ ਦੇਖਿਆ, ਮਤਲਬ ਇਹ ਨਹੀਂ ਵੀ ਟਿੱਬੇ 'ਤੇ ਚੜ੍ਹ ਕੇ ਬਾਬਾ ਫਰੀਦ ਸਾਹਿਬ, ਸੰਸਾਰ ਦੀ ਸਤਾ ਤੋਂ ਥੋੜ੍ਹਾ, ਹੁਣ ਅਸੀਂ ਤਾਂ ਸਿਰਫ ਆਪਣੇ ਤੱਕ ਵੇਖ ਰਹੇ ਹਾਂ, ਅਸੀਂ ਤਾਂ ਦੇਖੇ ਹੀ ਨਹੀਂ, ਹੈ ਨਾ, ਭੀੜ ਦੇ ਵਿੱਚ ਅਸੀਂ ਸਿਰਫ ਆਪਣੇ ਤੱਕ ਸੀਮਤ ਹਾਂ ਜੀ, ਨਿੱਜ ਤੱਕ, ਸਵਾਰਥ ਤੱਕ, ਗਰਜ ਤੱਕ। ਉਹਨਾਂ ਪਰਉਪਕਾਰੀਆਂ ਨੇ ਕੀ ਕੀਤਾ ਜੀ, ਉਹਨਾਂ ਨੇ ਥੋੜ੍ਹਾ ਉੱਚੇ ਹੋ ਕੇ ਜਗਤ ਨੂੰ ਵੇਖਿਆ ਵੀ ਲੋਕ ਠੀਕ ਨੇ, ਤੇ ਸਾਨੂੰ ਕਿਹਾ ਹੇ ਧਰਮੀ ਤੂੰ ਵੇਖ ਜਗਤ ਠੀਕ ਹੈ, ਤੇ ਇਮਾਨਦਾਰੀ ਨਾਲ ਦੱਸੋ ਵੀ ਅੱਜ ਜਗਤ ਠੀਕ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਉੱਚੇ ਚੜ੍ਹ ਕੇ ਦੇਖਿਆ, ਪਹਿਲਾਂ ਤਾਂ ਮੈਂ ਆਪਣੇ ਦੁੱਖ ਰੋਣੇ ਲੈ ਕੇ ਬੈਠਾ ਸੀ, ਹਾਏ ਮੈਂ ਦੁਖੀ ਜੀ, ਹਾਏ ਮੇਰੇ ਧੀਆਂ ਪੁੱਤਰ, ਹਾਏ ਮੇਰੀ ਗਰੀਬੀ, ਹਾਏ ਮੇਰਾ ਘਰ, ਹਾਏ ਮੇਰਾ ਭਵਿੱਖ, ਹਾਏ ਮੇਰੇ ਰੋਗ, ਹਾਏ ਮੈਂ ਮੇਰੀ ਸ਼ਾਂਤੀ, ਆਪਣੇ ਤੱਕ ਹੀ ਸੀਮਤ ਸੀ, ਹਾਏ 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 ਮੈਂ ਜਾਣਿਆ ਦੁੱਖ ਮੁਝਕੋ। ਇਹੀ ਤਾਂ ਫਰਕ ਹੁੰਦਾ ਧਰਮੀ ਦਾ ਤੇ ਸਧਾਰਨ ਪੁਰਖ ਦਾ। ਸੰਸਾਰੀ ਵਿਰਤੀ ਨਿੱਜ ਤੋਂ ਉੱਪਰ ਵੇਖ ਹੀ ਨਹੀਂ ਸਕਦੀ, ਪਰ ਪਰਉਪਕਾਰੀ ਧਰਮੀ ਕੀ ਵੇਖਦਾ, ਜਿਹਦੇ ਅੰਦਰ ਧਰਮ ਹੈ, ਕੱਪੜੇ ਬਦਲਣ ਨਾਲ ਨਹੀਂ ਫਰਕ ਪੈਣਾ ਕੋਈ ਵੀ ਸਾਧ ਸੰਗਤ, ਧਰਮ ਮੰਦਿਰ ਵਿੱਚ ਬੈਠਣ ਨਾਲ ਕੋਈ ਫਰਕ ਨਹੀਂ ਪੈਣਾ। ਜਿਹਦੇ ਅੰਦਰ ਧਰਮ ਹੈ ਉਹ ਕੀ ਵੇਖਦਾ, ਉੱਚੇ ਚੜ੍ਹ ਕੇ ਦੇਖਿਆ, ਤਾਂ ਘਰ ਘਰ ਇਹ ਹੈ ਅੱਗ, ਲੋਕਾਂ ਦੀ ਪੀੜਾ ਨੂੰ ਵੇਖਿਆ, ਸੰਸਾਰ ਦੇ ਦਰਦ ਨੂੰ ਵੇਖਿਆ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਕੱਪੜੇ ਬਦਲ ਲਏ ਬਾਬਾ ਜੀ ਨੇ ਜੀ। ਭੇਖ ਦਾ ਮਤਲਬ ਹੁੰਦਾ ਨਾ ਵੀ ਡਰੈਸ ਬਦਲ ਲਿਆ, ਪਹਿਲਾਂ ਰੋਜ਼ ਕੁੜਤਾ ਪਜਾਮਾ ਪਾ ਕੇ ਤਿਆਰ ਹੋ ਕੇ ਜਾਂਦੇ ਹੋਣਗੇ, ਹੁਣ ਜਿੱਥੇ ਜਾਂਦੇ ਨੇ ਉੱਦਾਂ ਦੇ ਕੱਪੜੇ ਪਾ ਲੈਂਦੇ ਆ। ਹਰਿਦੁਆਰ ਵਾਲੇ ਸੋਚਦੇ ਨੇ ਵੀ ਇਹ ਗੰਗਾ 'ਚ ਖੜਾ ਜਿਹੜਾ ਬਾਬਾ ਹੈ ਇਹ ਸ਼ਾਇਦ ਗੰਗਾ 'ਚ ਚੁੱਭੀ ਲਾਉਣ ਆਇਆ। ਸੰਗਰਾਂਦ ਵਾਲੇ ਦਿਨ ਵਿਸਾਖੀ ਨੂੰ ਚੁੱਭੀ ਲਾਉਣ ਨਹੀਂ ਸੀ ਆਇਆ, ਅੱਗ ਬੁਝਾਉਣ ਆਇਆ ਸੀ। ਕਾਬੇ ਵਾਲੇ ਸੋਚਦੇ ਹੋਣੇ ਨੇ ਸਾਡੇ ਕਾਫਲੇ ਦਾ ਹਿੱਸਾ ਹੈ, ਤੁਹਾਡਾ ਹੀ ਹਿੱਸਾ ਹੈ, ਪਰ ਬੇਸਮਝੀ ਦੀ ਘਿਰਨਾ ਦੀ ਈਰਖਾ ਦੀ ਅੱਗ ਜਿਹੜੀ ਲੱਗੀ ਹੋਈ ਹੈ, ਮੇਰਾ ਰੱਬ ਵੱਡਾ ਮੇ ਕਰਨ ਬਖੀਲੀ ਆਪ ਵਿੱਚ, ਜਿਵੇਂ ਬਾਂਸ ਨਹੀਂ ਅੰਦਰੋਂ ਖੋਖਲਾ ਰਗੜ ਰਗੜ ਕੇ ਅੱਗ ਲਾਉਂਦਾ, ਜੰਗਲ ਸਾੜ ਦਿੰਦਾ, ਹਰਿਆਵਲ ਸਾੜ ਦਿੰਦਾ, ਆਪ ਵੀ ਸਾੜਦਾ, ਦੂਜਿਆਂ ਨੂੰ ਵੀ ਸਾੜਦਾ। ਇਸ ਅੱਗ ਨੂੰ ਬੁਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ ਨੇ, ਜਗਨਨਾਥ ਗਏ ਨੇ, ਹਰਿਦੁਆਰ ਗਏ ਨੇ, ਕੁਰਕਸ਼ੇਤਰ ਗਏ ਨੇ, ਜੋਗੀਆਂ ਕੋਲ ਗਏ ਨੇ, ਕਾਜ਼ੀਆਂ ਕੋਲ ਗਏ ਨੇ ਕਿ ਇਹ ਬਖੀਲੀ ਖਤਮ ਹੋ ਜਾਏ। ਮੈਨੂੰ ਸੰਸਾਰ ਬਲਦਾ ਨਹੀਂ ਚੰਗਾ ਲੱਗਦਾ, ਮੈਨੂੰ ਅੱਗ ਲੱਗੀ ਨਹੀਂ ਚੰਗੀ ਲੱਗਦੀ, ਇਸ ਲਈ ਉਹ ਕੱਪੜੇ ਪਾ ਲੈਂਦੇ ਆ। ਸੋਚ ਇੱਕੋ ਹੀ ਆ, ਕੱਪੜੇ ਬਦਲ ਲੈਂਦੇ ਆ ਉਹ। ਅਸੀਂ ਸੋਚ ਬਦਲ ਰਹੇ ਹਾਂ, ਕੱਪੜੇ ਨਹੀਂ ਬਦਲ, ਕੱਪੜੇ ਉਹ ਜਿਹੜੇ ਆ ਉਹਨਾਂ ਦੇ ਉੱਤੇ ਟਿਕੇ ਹੋਏ ਆ ਵੀ ਮੇਰੇ ਕੱਪੜੇ ਮੈਨੂੰ ਧਾਰਮਿਕ ਦਿਸਦੇ ਆ, ਜੇ ਮੈਂ ਲੰਬੇ ਕੁੜਤੇ ਦੀ ਜਗ੍ਹਾ ਉੱਚਾ ਪਾ ਲਿਆ ਤੇ ਲੋਕਾਂ ਨੇ ਵੀ ਕਹਿਣਾ। ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਅੱਜ ਉੱਚਾ ਕੁੜਤਾ ਪਾਇਆ ਸੀ, ਕਿਉਂਕਿ ਅਸੀਂ ਵੀ ਕੱਪੜੇ ਵੇਖ ਰਹੇ ਹਾਂ ਨਾ, ਸੋਚ ਨਹੀਂ ਵੇਖ ਰਹੇ। ਅਸੀਂ ਕਹਿੰਦੇ ਵੀ ਕੱਪੜੇ ਨਹੀਂ ਬਦਲਣੇ ਚਾਹੀਦੇ, ਦਰਜੀ ਇੱਕੋ ਹੀ ਚਾਹੀਦਾ, ਇੱਥੋਂ ਤੱਕ ਸੀਮਤ ਹੋ ਗਏ ਅਸੀਂ। ਚਲੋ ਡਰੈਸ ਕੋਡ ਚੰਗੀ ਚੀਜ਼ ਹੈ, ਹਰ ਮਹਿਕਮੇ ਵਿੱਚ ਹੁੰਦਾ, ਰੱਖਣਾ ਚਾਹੀਦਾ। ਇੱਕ ਫੌਜੀ ਦਾ, ਇੱਕ ਸਰਵਿਸਮੈਨ ਦਾ, ਉਹ ਅਲੱਗ ਚੀਜ਼ ਹੈ ਸਾਧ ਸੰਗਤ ਡਿਸਿਪਲਨ, ਪਰ ਕੱਪੜਿਆਂ ਨਾਲ ਧਰਮ ਕਦੋਂ ਤੋਂ ਜੋੜ ਦਿੱਤਾ ਜੀ? ਸੋ ਗੁਰੂ ਸਾਹਿਬ ਜੀ ਜਿੱਥੇ ਜਾਂਦੇ ਨੇ ਕੱਪੜੇ ਬਦਲ ਲੈਂਦੇ, ਉੱਦਾਂ ਦੇ ਪਾ ਲੈਂਦੇ ਆ, ਪਰ ਸੋਚ ਅਟਲ ਹੈ ਇੱਕ ਓਅੰਕਾਰ। ਉੱਥੇ ਨਹੀਂ ਜਾ ਕੇ ਕਿਹਾ ਵੀ ਚਲੋ ਕੋਈ ਨਹੀਂ ਸਹਿਮਤ ਹੋ ਜਾਂਦੇ ਜਿੱਦਾਂ ਤੁਸੀਂ ਕਹਿੰਦੇ। ਇਸ ਲਈ ਬਾਬੇ ਭੇਖ ਬਣਾਇਆ ਤੇ ਅਸੀਂ ਭੇਖ ਉੱਤੇ ਨਾ ਅਰਜੀਏ ਕਿਤੇ ਸਾਧ ਸੰਗਤ। ਨਿਰਲੇਪਤਾ ਦੀ ਰੀਤ ਚਲਾਈ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਤੇ ਖਾਲਸਾ ਜਦੋਂ ਸੋਧਾ ਲਾਉਣਾ ਸ਼ਬਦ ਵੀ ਵਰਤਦਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਅੰਦਰੋਂ ਈਰਖਾ ਨਾਲ ਮਾਰਨ ਲਈ ਚੱਲਿਆ, ਮਤਲਬ ਪਰ ਉਪਕਾਰ ਲਈ ਚੱਲਿਆ, ਲੁਕਾਈ ਦਾ ਭਲਾ ਕਰਨ ਲਈ ਚੱਲਿਆ, ਖੋਟ ਮੁਕਾਉਣ ਵਾਸਤੇ ਚੱਲਿਆ। ਭਾਵੇਂ ਗੁਰੂ ਨਾਨਕ ਗਿਆਨ ਲੈ ਕੇ ਚੱਲੇ ਨੇ, ਭਾਵੇਂ ਖਾਲਸਾ ਖੰਡਾ ਲੈ ਕੇ ਚੱਲਿਆ, ਸ਼ਬਦ ਵਰਤਿਆ ਜਾਂਦਾ ਸੋਧਣ ਚੱਲੇ ਆ। ਤੇ ਕਈ ਭੋਲਿਆਂ ਨੇ ਸਮਝ ਲਿਆ ਵੀ ਸਿੱਖ ਜਿਹੜੇ ਆ ਉਹ ਮਾਰਨ ਵਾਸਤੇ ਆ ਗਏ ਸ਼ਾਇਦ ਕਿਸੇ ਨੂੰ। ਨਹੀਂ, ਅਸੀਂ ਸੋਧਾ ਹੀ ਲਾਉਣਾ ਸਾਧ ਸੰਗਤ, ਜਿੱਦਾਂ ਬਾਬਾ ਸੋਧਾ ਲਾਉਣ ਗਿਆ ਸੀ, ਚੜਿਆ ਸੋਧਣ ਧਰਤ ਲੁਕਾਈ। ਉਹ ਵਿਕਾਊ ਮੀਡੀਆ ਕਹੀ ਜਾਂਦਾ ਵੀ ਆ ਗਏ ਪੰਜਾਬ ਤੋਂ, ਸੋਧਣ ਆ ਗਏ, ਮਾਰ ਦੇਣਾ ਖਰੇ। ਕਲਚਰ ਸਮਝ ਲਓ ਸਾਡਾ ਸਾਧ ਸੰਗਤ, ਅਸੀਂ ਖੰਡਾ ਫੜ ਕੇ ਵੀ ਮਾਰਦੇ ਨਹੀਂ ਹਾਂ, ਸੋਧਦੇ ਹਾਂ। ਇਹ ਖਾਲਸੇ ਬੋਲੇ। ਤੇ ਫਿਰ ਅਗਲੀ ਗੱਲ ਮੈਂ ਨਾਲ ਕਹਿਣੀ ਚਾਹੁੰਦਾ, ਸਾਧ ਸੰਗਤ ਸਾਡਾ ਭਰਮ ਦੂਰ ਹੋ ਜਾਏ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਜੇ ਕੱਪੜੇ ਉਤਾਰ ਦਿੱਤੇ ਬਦਲ ਦਿੱਤੇ ਤੇ ਫਿਰ ਕੀ ਅਸੀਂ ਕਹੀਏ ਵੀ ਬਾਬਾ ਹੁਣ ਧਾਰਮਿਕ ਨਹੀਂ ਰਿਹਾ, ਵੀ ਹੁਣ ਚੋਲਾ ਲਾਹ ਦਿੱਤਾ ਹੈ, ਅੱਜ ਪੈਂਟ ਕਮੀਜ਼ ਪਾ ਲਈ। ਮੰਨ ਲਓ ਵੀ ਜੇ ਅਸੀਂ ਸਮਝਦੇ ਹਾਂ ਵੀ ਸੰਤ ਸਿਰਫ ਗਿਆਨੀ ਸਿਰਫ ਲੰਬੇ ਕੱਪੜੇ ਚੋਲੇ ਨਾਲ ਹੀ ਸੱਜਦਾ, ਤੇ ਜਿੱਦਣ ਨੇ ਬਦਲਿਆ ਅਸੀਂ ਹਾਹਾਕਾਰ ਮਚਾ ਦਿੱਤੀ। ਥੋੜ੍ਹਾ ਜਿਹਾ ਉੱਪਰ ਉੱਠੀਏ ਸਾਧ ਸੰਗਤ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਅਸੀਂ ਸਮਝਾਂਗੇ ਕਦੋਂ ਸਾਧ ਸੰਗਤ ਜੀ? ਦੂਜਿਆਂ ਵਾਂਗ ਸਾਡੀ ਸੋਚ ਨੂੰ ਨਾ ਅਸਰ ਹੋ ਗਿਆ ਭੇਖੀਆਂ ਦਾ, ਤੇ ਅਸੀਂ ਇਹ ਕੱਪੜਿਆਂ ਨੂੰ ਵੰਡੀਆਂ 'ਚ ਪਾ ਲਿਆ ਵੀ ਮੈਂ ਗੂੜਾ ਸਿੱਖ ਤੂੰ ਫਿੱਕਾ ਸਿੱਖ। ਨਹੀਂ ਨਹੀਂ, ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। ਤੋ ਸੱਚੇ ਪਾਤਸ਼ਾਹ ਜੀ ਕਰੁਣਾ ਦੇ ਸਾਗਰ ਨੇ ਅੱਗ ਬੁਝਾਉਣ ਚੱਲੇ ਆ। ਗੁਰੂ ਨਾਨਕ ਦੇ ਸਿੱਖ ਦਾ ਕੀ ਧਰਮ ਹੈ? ਗੁਰਸਿੱਖ ਮੀਤ ਚੱਲੋ, ਗੱਜ ਕੇ ਕਹੋ ਜੀ, ਗੁਰਸਿੱਖ ਮੀਤ ਚੱਲੋ, ਗੁਰ ਚਾਲੀ, ਗੁਰੂ ਦੇ ਪਿੱਛੇ ਪਿੱਛੇ ਚੱਲੋ ਜੀ। ਗੁਰੂ ਕਿੱਧਰ ਤੁਰਿਆ ਸੀ? ਬਾਬਰਾਂ ਦੀ ਹਿੱਕ ਤੇ ਖੜ ਕੇ ਜਾਬਰ ਕਹਿਣ ਚੱਲਿਆ ਸੀ, ਜਿਹਨਾਂ ਨੇ ਅੱਗ ਲਾਈ ਸੀ। ਤੇ ਮੇਰਾ ਗੁਰੂ ਨਾਨਕ ਠੰਡ ਵਰਤਾਉਣ ਚੱਲਿਆ ਸੀ। ਗੁਰਸਿੱਖ ਦਾ ਧਰਮ ਹੈ ਕਿ ਜਿੱਥੇ ਵੀ ਅਨਿਆਂ ਦੀ, ਜ਼ੁਲਮ ਦੀ, ਬੇਇਨਸਾਫੀ ਦੀ, ਧੱਕੇ ਦੀ ਅੱਗ ਬਲ ਰਹੀ ਹੋਵੇ, ਅਗਿਆਨਤਾ ਦੀ, ਅੰਧ ਵਿਸ਼ਵਾਸ ਦੀ ਸ਼ੋਸ਼ਣ ਹੋ ਰਿਹਾ ਹੋਵੇ, ਮਾਨਸਿਕ, ਸਰੀਰਕ, ਆਰਥਿਕ, ਉੱਥੇ ਮੇਰਾ ਬਾਬਾ ਪਹੁੰਚ ਜਾਂਦਾ ਹੈ। ਬਾਬੇ ਦੀ ਐਜੀਟੇਸ਼ਨ ਵੇਖੋ ਤੁਸੀਂ ਸਾਧ ਸੰਗਤ, ਬਾਬਰ ਦੇ ਸਾਹਮਣੇ ਜਾ ਕੇ ਕਹਿੰਦੇ ਤੂੰ ਜਾਬਰ ਹੈ, ਪਖੰਡੀਆਂ ਦੇ ਸਾਹਮਣੇ ਜਾ ਕੇ ਕਹਿੰਦੇ ਤੁਸੀਂ ਪਖੰਡੀ ਹੋ, ਮਲਕ ਭਾਗੂਆਂ ਦੇ ਘਰ ਅੱਗੇ ਜਾ ਕੇ ਕਹਿੰਦੇ ਤੁਹਾਡੀ ਰੋਟੀ 'ਚ ਖੂਨ ਹੈ। ਅੱਗ ਇੱਦਾਂ ਸ਼ਾਂਤ ਹੋਣੀ ਹੈ, ਗੋਲਮੋਲ ਗੱਲਾਂ ਕੀਤੀਆਂ ਨਹੀਂ ਸ਼ਾਂਤ ਹੋਣੀ, ਹਕੀਕਤ ਸੱਚ ਉਜਾਗਰ ਕੀਤਾ ਨਾ ਜੀ। ਮਲਕ ਭਾਗੂਆਂ ਦੇ, ਮੈਂ ਭਾਗੂਆਂ ਸ਼ਬਦ ਇਸ ਲਈ ਵਰਤ ਰਿਹਾ ਵੀ ਗੱਲ ਇੱਕ ਬੰਦੇ ਦੀ ਨਹੀਂ, ਸੋਚਦੀ ਹੈ ਜਿਹੜੀ ਚੱਲਦੀ ਰਹਿੰਦੀ ਹੈ, ਤੇ ਉਹਨਾਂ ਨੂੰ ਕਹਿਣਾ ਵੀ ਤੇਰੀ ਇਹ ਐਸ਼ਪ੍ਰਸਤੀ ਦੇ ਅੰਦਰ ਗਰੀਬਾਂ ਦਾ ਖੂਨ ਹੈ, ਉਹਦੇ ਘਰ 'ਚ ਜਾ ਕੇ ਕਹਿਣਾ। ਇਹਨੂੰ ਗੁਰੂ ਨਾਨਕ ਨੇ ਕਿਹਾ ਸੀ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਸੱਚ ਕੀ ਵੇਲਾ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਇਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਖਤਾ ਸਖਤੇ ਕੋ ਮਾਰਿਆ ਤਾਂ ਮਨ ਰੋਸ ਨਾ ਹੋਈ। ਗੁਰੂ ਨਾਨਕ ਸਾਹਿਬ ਕਹਿ ਰਹੇ ਆ ਜੀ, ਤੇ ਗੁਰੂ ਨਾਨਕ ਦਾ ਸਿੱਖ ਕਿਉਂ ਨਾ ਅੱਜ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਬੈਠੇ ਜੀ, ਕੀਤਾ ਨਾ ਕੀਰਤਨ, ਬਣਾ ਦਿੱਤਾ ਨਾ ਸੱਚਖੰਡ ਉਹ ਸੜਕਾਂ ਦੇ ਉੱਤੇ, ਗੁਰਪੁਰਬ ਮਨਾਇਆ ਸਿੱਖਾਂ ਨੇ ਜਾ ਕੇ। ਭਾਵੇਂ ਲੜਾਈ ਐਮਨਾਬਾਦ ਦੀ ਸੀ, ਭਾਵੇਂ ਲੜਾਈ ਕਿਸੇ ਦੇ ਹੱਕਾਂ ਦੀ ਸੀ, ਸਾਡਾ ਧਰਮ ਹੈ ਜੇ ਆਪਣੇ ਤੇ ਨਹੀਂ ਵੀ ਨਾ ਜ਼ੁਲਮ ਹੋ ਰਿਹਾ ਤਾਂ ਵੀ ਕਿਸੇ ਦੇ ਉੱਤੇ ਹੁੰਦੇ ਜ਼ੁਲਮ ਨੂੰ ਵੇਖ ਕੇ ਚੁੱਪ ਨਹੀਂ ਰਹਿਣਾ। ਗੱਲ ਤਾਜੂ ਦੀ ਨਹੀਂ ਸੀ, ਜਨੇਊ ਦੀ ਨਹੀਂ ਸੀ ਸਾਧ ਸੰਗਤ ਜੀ, ਜਨੇਊ ਬਾਰੇ ਤੇ ਉਦਣ ਹੀ ਕਹਿ ਦਿੱਤਾ ਸੀ ਚੌਕੜ ਮੁੱਲ ਆਉਣਾਇਆ ਬਹਿ ਚੌਕੇ ਪਾਇਆ, ਬਾਜ਼ਾਰੋਂ ਖਰੀਦਿਆ ਜਾ ਸਕਦਾ ਜੀ। ਜੇ ਸਿਰਫ ਗੱਲ ਜਨੇਊ ਉਤਾਰਨ ਦੀ ਹੁੰਦੀ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਭਾਈ ਬਾਜ਼ਾਰੋਂ ਖਰੀਦ ਲਓ, ਪਹਿਲੇ ਸਰੂਪ 'ਚ ਕਹਿ ਦਿੱਤਾ ਸੀ ਚਾਰ ਕੌਡੀਆਂ ਦਾ ਆ ਜਾਂਦਾ, ਚਾਰ ਪੈਸਿਆਂ ਦਾ ਆ ਜਾਂਦਾ। ਗੱਲ ਜਨੇਊ ਦੀ ਨਹੀਂ ਸੀ, ਗੱਲ ਅੱਗ ਦੀ ਸੀ, ਜ਼ੁਲਮ ਦੀ ਸੀ, ਅਤਿਆਚਾਰ ਦੀ ਸੀ। ਤੇ ਗੁਰੂ ਸਾਹਿਬ ਜੀ ਤੁਰੇ ਦਿੱਲੀ ਗਏ, ਕੇਵਲ ਧਾਗਾ ਬਚਾਉਣ ਦੀ ਨਹੀਂ, ਉਹ ਤੇ ਇੱਕ ਪ੍ਰਤੀਕ ਸੀ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਗਏ, ਅਤਿਆਚਾਰੀ ਹਾਕਮ ਦੇ ਪਾਪ ਨੂੰ ਨੰਗਾ ਕਰਨ ਵਾਸਤੇ ਗਏ। ਜਾ ਕੇ ਦਿੱਲੀ 'ਚ ਸੀਸ ਕੁਰਬਾਨ ਕੀਤਾ, ਤੁਰੇ ਜੀ ਪੰਜਾਬ ਤੋਂ। ਸਤਿ ਸੰਗਤ ਜੀ, ਮੇਰੀ ਬੇਨਤੀ ਹੈ, ਤੁਸੀਂ ਧਰਮੀ ਹੋ ਤੇ ਸਾਡੇ ਸਾਰਿਆਂ ਦੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ, ਮੈਂ ਸੇਵਾਦਾਰ ਹਾਂ ਛੋਟਾ ਜਿਹਾ। ਮੇਰੀ ਬੇਨਤੀ ਹੈ, ਮੈਂ ਕਿਸੇ ਧੜੇ ਦੀ ਗੱਲ ਨਹੀਂ ਕਰ ਰਿਹਾ, ਪੰਥ ਦੀ ਜਥੇਬੰਦੀ ਨੂੰ ਮੇਰੀ ਅਰਜ਼ ਹੈ, ਔਰ ਬੜੀਆਂ ਆਸਾਂ ਵੀ ਨੇ, ਬਹੁਤ ਵੱਡੀਆਂ ਆਸਾਂ ਪੰਥ ਰੱਖਦਾ। ਹਰ ਪੀੜਾ ਦੁਨੀਆਂ 'ਚ ਬੈਠਾ ਸੁੱਖ ਸੋਚਦਾ ਵੀ ਸ਼੍ਰੋਮਣੀ ਕਮੇਟੀ ਨੇ ਸਾਡੇ ਲਈ, ਜਿਹੜੇ ਨਹੋਰੇ 'ਚ ਵੀ ਦਿੱਤੇ ਜਾਂਦੇ ਆ ਨਾ ਜੀ, ਸ਼ਿਕਵੇ ਵੀ ਕੀਤੇ ਜਾਂਦੇ ਆ, ਉਹ ਵੀ ਆਪਣੇਪਣ ਕਰਕੇ ਕੀਤੇ ਜਾਂਦੇ ਆ ਵੀ ਤੂੰ ਉਦੋਂ ਆਇਆ ਕਿਉਂ ਨਹੀਂ ਸੱਜਣਾ, ਸੱਜਣਤਾ ਹੀ ਕਰਕੇ ਕਹਿੰਦੇ ਆ ਨਾ ਜੀ, ਆਪਣੇਪਣ ਕਰਕੇ ਕਹਿੰਦੇ ਆ। ਆਨੰਦਾਂ ਦੀ ਪੁਰੀ ਤੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਚੱਲੇ ਸੀ ਦਿੱਲੀ ਨੂੰ, ਪਾਪ ਨੂੰ ਠੱਲ ਪਾਉਣ ਲਈ, ਜ਼ੁਲਮ ਨੂੰ ਠੱਲ ਪਾਉਣ ਵਾਸਤੇ। ਅੱਜ ਫਿਰ ਬੇਨਤੀ ਹੈ, ਇਹ ਪੰਥ ਤੁਰੇ, ਪੰਥ ਦੀ ਜਥੇਬੰਦੀ ਤੁਰੇ, ਕਿਸੇ ਦਾ ਕੋਈ ਰਾਜਸੀ ਧੜਾ ਵੀ ਹੋ ਸਕਦਾ ਹੈ, ਇਹ ਗੁਰੂ ਦਾ ਮਾਰਗ ਹੋਏਗਾ, ਇਹ ਕਿਸੇ ਬੰਦੇ ਦਾ ਨਹੀਂ ਹੋਏਗਾ, ਇਹਦੀ ਅਗਵਾਈ ਕੋਈ ਬੰਦਾ ਨਹੀਂ ਕਰੇਗਾ, ਗੁਰੂ ਤੇਗ ਬਹਾਦਰ ਮਹਾਰਾਜ ਕਰਨਗੇ। ਇਤੀ ਮਾਰ ਪਈ ਕੁਰਲਾਣੀ ਕਹਿਣ ਵਾਲੇ ਸਤਿਗੁਰ ਜੀ ਨੇ ਇਹ ਸਾਨੂੰ ਰਾਹ ਦਿੱਤਾ ਹੈ। ਚਾਰ ਕੋਟੀਆਂ ਦਾ ਜੰਜੂ ਖਰੀਦਿਆ ਜਾ ਸਕਦਾ ਸੀ, ਪਰ ਗੱਲ ਜੰਜੂ ਦੀ ਨਹੀਂ, ਹਾਕਮ ਦੇ ਪਾਪ ਨੂੰ ਠੱਲ ਪਾਉਣ ਦੀ ਸੀ, ਤੇ ਦਿੱਲੀ ਗਏ ਚਾਂਦਨੀ ਚੌਂਕ 'ਚ। ਚਲੋ ਪੰਥ ਜੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਕੂਚ ਕਰੋ। ਅੱਜ ਜ਼ੁਲਮ ਇਕੱਲਾ ਸਿੱਖਾਂ 'ਤੇ ਨਹੀਂ ਹੋ ਰਿਹਾ, ਨਹੀਂ ਨਹੀਂ ਬਿਲਕੁਲ ਨਹੀਂ, ਉੱਦਾਂ ਹੀ ਸੀ ਜਿੱਦਾਂ ਔਰੰਗਜ਼ੇਬ ਸਿੱਖਾਂ 'ਤੇ ਨਹੀਂ ਸੀ ਕਰ ਰਿਹਾ, ਸਾਧ ਸੰਗਤ ਹਿੰਦੂਆਂ ਦੇ ਜੰਜੂ ਲਾ ਰਿਹਾ ਸੀ। ਤੇ ਸਿੱਖ ਦਾ ਧਰਮ ਹੈ ਕਰੁਣਾ ਬਰਸਾਉਣੀ, ਦਇਆ ਵੰਡਣੀ, ਜਾ ਕੇ ਬਾਬਰ ਦੇ ਘਰ ਕਹਿਣਾ, ਜਾ ਕੇ ਹੰਕਾਰੀਆਂ ਧਨਾਡਾਂ ਦੇ ਜਿਹੜੇ ਖੂਨ ਚੂਸਣ ਵਾਲੇ ਸੀ ਮਲਕ ਭਾਗੂਆਂ ਦੇ ਘਰ ਕਹਿਣਾ, ਪੰਥ ਕੂਚ ਕਰੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਾਹ 'ਤੇ ਕਿ ਦਿੱਲੀ ਅਸੀਂ ਆ ਗਏ। ਅੱਗ ਬੁਝਾਉਣੀ, ਭਾਈ ਤਾਰੂ ਜੀ ਦੀ ਸਾਖੀ ਸੁਣਦੇ ਨਾ ਜੀ ਅਸੀਂ, ਭਾਈ ਤਾਰੂ, ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਭਾਈ ਗੁਰਦਾਸ ਜੀ, ਕਿ ਲਾਹੌਰ ਬਲ ਰਿਹਾ ਸੀ ਤੇ 8-9 ਵਰਿਆਂ ਦਾ ਬਾਲਕ ਡੋਲੀ ਭਰ ਕੇ ਪਾਣੀ ਲਿਆਂਦਾ ਤੇ ਅਸਮਾਨ ਨੂੰ ਛੂੰਹਦੀਆਂ ਲਾਟਾਂ ਉੱਤੇ ਸੁੱਟਦਾ, ਹਾਕਮ ਦੇ ਕਰਿੰਦੇ ਕਹਿੰਦੇ ਵੀ ਅੱਗ 'ਚ ਸੁੱਟ ਦਿਆਂਗੇ, ਹਾਕਮ ਦਾ ਹੁਕਮ ਹੈ ਵੀ ਅੱਗ ਨਹੀਂ ਬੁਝਾਉਣੀ, ਤੇ ਫਿਰ ਕਹਿੰਦੇ ਇਸ ਬੱਚੇ ਦੀ ਚੁਲੀ ਭਰ ਪਾਣੀ ਨਾਲ ਕਿਹੜੀ ਅੱਗ ਬੁਝਣੀ ਹੈ। ਇੱਕ ਤੇ ਵਜੂਦ ਛੋਟਾ ਜਿਹਾ, ਇੱਕ ਪਾਣੀ ਦੂਰੋਂ ਲੈ ਕੇ ਆਉਣਾ, ਉਦੋਂ ਨੂੰ ਆ ਕੇ ਦੋ ਤਿੰਨ ਦੁਕਾਨਾਂ ਸੜ ਜਾਂਦੀਆਂ ਸੀ, ਪਰ ਭਾਈ ਤਾਰੂ ਨਹੀਂ ਹਟੇ। ਗੁਰੂ ਨਾਨਕ ਦੇ ਸਿੱਖ ਦਾ ਧਰਮ ਉਹ ਡੋਲੂ ਭਰ ਭਰ ਲਿਆ ਕੇ ਪਾਈ ਗਏ ਤੇ ਖਿੱਚ ਗਏ ਦੇਖਣ ਵਾਲੇ, ਕਲਪ ਗਏ ਕਲਪਣਗੇ ਜੀ, ਉਹ ਤੁਹਾਡਾ ਨੁਕਸਾਨ ਕਰਨ ਦਾ। ਉਹਨਾਂ ਨੇ ਭਾਈ ਤਾਰੂ ਨੂੰ ਅੱਗ 'ਚ ਸੁੱਟ ਦਿੱਤਾ ਸੀ। ਫਿਰ ਪਰ ਭਾਈ ਤਾਰੂ ਨੇ ਕਿਹਾ ਸੀ ਜਦੋਂ ਉਹਨਾਂ ਪੁੱਛਿਆ ਵੀ ਜਦੋਂ ਅੱਗ ਬੁੱਝ ਨਹੀਂ ਰਹੀ ਤੇਰੇ ਯਤਨ ਨਾਲ ਕਿਉਂ ਲੱਗਿਆ ਹੋਇਆ, ਅਸੀਂ ਦੁਖੀ ਹੋ ਗਏ ਹਾਂ, ਤੂੰ ਨਹੀਂ ਹਟਦਾ। ਤੇ ਭਾਈ ਤਾਰੂ ਜੀ ਨੇ ਕਿਹਾ ਸੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਨੂੰ ਗੁਰੂ ਨਾਨਕ ਨੇ ਅੱਗ ਬੁਝਾਉਣ ਵਾਲਾ ਬਣਾਇਆ, ਅੱਗ ਲਾਉਣ ਵਾਲਾ ਨਹੀਂ ਬਣਾਇਆ। ਤੁਸੀਂ ਅੱਗ ਲਾਉਣ ਵਾਲੇ ਹੋ ਹਾਕਮੋ, ਤੇ ਗੁਰੂ ਨਾਨਕ ਦੇ ਸਿੱਖ ਅੱਗ ਬੁਝਾਉਣ ਵਾਲੇ ਹੈ। ਬਦਾਮਾਂ ਦੇ ਲੰਗਰ ਲਾ ਰਹੇ ਹੈ, ਚੀਜ਼ਾਂ ਦਾ ਟੋਟਾ ਨਹੀਂ ਆ ਰਿਹਾ, ਇਹ ਗੁਰੂ ਨਾਨਕ ਦੀ ਸਿੱਖੀ ਹੈ। ਧੜਿਆਂ ਕਰਕੇ ਨਹੀਂ ਜਾ ਰਹੇ, ਮਨੁੱਖਤਾ 'ਤੇ ਜ਼ੁਲਮ ਹੋ ਰਿਹਾ, ਹਾਕਮ ਨਿਰਦਈ ਹੋ ਗਿਆ, ਭਵਿੱਖ ਇਹਦੇ ਤੋਂ ਜ਼ਿਆਦਾ ਖਤਰਨਾਕ ਹੋਣਾ। ਪਾਹੇ ਬੁਲੰਦਰੀ ਬੁੱਝ ਗਈ, ਅੱਗ ਤੇ ਲੱਗੀ ਹੋਈ ਹੈ, ਸਾਹਿਬ ਕਰਨ ਦਇਆ ਸਾਡੇ ਤੇ, ਸਾਨੂੰ ਅੱਗ ਬੁਝਾਉਣ ਵਾਲੇ ਬਣਾਏ। ਅੰਦਰੋਂ ਵੀ ਲੱਗੀ ਹੋਈ ਹੈ ਤੇ ਬਾਹਰੋਂ ਵੀ ਲੱਗੀ ਹੋਈ ਹੈ। ਨਾਮ ਦੀ ਕਮਾਈ ਨਾਲ ਅੰਦਰੋਂ ਸ਼ਾਂਤ ਹੋਵਾਂਗੇ, ਧਰਮ ਦੇ ਤਰੱਬਰ ਦੇ ਨਾਲ ਉੱਦਮ ਦੇ ਨਾਲ ਬਾਹਰ ਸ਼ਾਂਤੀ ਆਏਗੀ। ਔਰ ਗੁਰੂ ਨਾਨਕ ਸ਼ਾਂਤੀ ਦਾ ਦੂਤ ਹੈ, ਗੁਰੂ ਨਾਨਕ ਦਾ ਸਿੱਖ, ਗੁਰੂ ਨਾਨਕ ਦਾ ਸਿੱਖ ਸ਼ਾਂਤੀ ਦਾ ਦੂਤ ਹੈ। ਦੁਨੀਆਂ 'ਚ ਜਿੱਥੇ ਗੁਰੂ ਨਾਨਕ ਦਾ ਸਿੱਖ ਹੋਏਗਾ ਉਹ ਜ਼ੁਲਮ ਦੇ ਵਿਰੁੱਧ ਬੋਲੇਗਾ, ਅਸ਼ਾਂਤੀ ਦੇ ਵਿਰੁੱਧ ਬੋਲੇਗਾ, ਪਾਪ ਦੇ ਧੱਕੇ ਦੇ ਧਰੋਹ ਦੇ ਵਿਰੁੱਧ ਬੋਲੇਗਾ, ਕਿਉਂਕਿ ਗੁਰੂ ਨਾਨਕ ਦਾ ਸਿੱਖ ਸ਼ਾਂਤੀ ਦਾ ਦੂਤ ਹੈ, ਪੀਸ ਵੰਡਦਾ। ਤੇ ਇਹ ਆਪ ਸਭ ਕੁਝ ਕਮਾ ਕੇ, ਧਰਮ ਕਮਾ ਕੇ, ਨੇਕੀ ਕਰਕੇ, ਹਰ ਕਰਮ ਕਰਕੇ, ਫਿਰ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਗੱਜ ਕੇ ਕਹੋ ਸਾਨੂੰ ਕੀ ਦਿੱਤਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ। ਇਹੀ ਕਾਰਨ ਹੈ ਕਿ ਡਾਂਗਾ ਮਾਰਨ ਵਾਲੇ ਪੁਲਿਸ ਵਾਲਿਆਂ ਨੂੰ ਫਿਰ ਕਹਿੰਦੇ ਸਿੱਖ ਆਓ, ਤੁਸੀਂ ਵੀ ਪ੍ਰਸ਼ਾਦਾ ਛਕ ਲਓ, ਵੈਰ ਥੋੜ੍ਹੀ ਹੈ ਕਿਸੇ ਨਾਲ, ਕੋਈ ਵੰਡੀ ਥੋੜ੍ਹੀ ਹੈ ਕਿਸੇ ਬਰਾਦਰੀ ਨਾਲ, ਮਾਨਸ ਕੀ ਜਾਤ ਸਭ ਹੈ। ਇੱਦਾਂ ਸ਼ਾਂਤੀ ਆਉਂਦੀ ਜੀ ਜੇ ਗੁਰੂ ਦੀ ਸਿੱਖੀ ਧਾਰਨ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਿਖਾਇਆ ਅਸੀਂ ਪੈਰਾਂ 'ਤੇ ਤੁਰਨਾ ਸਾਧ ਸੰਗਤ ਜੀ, ਰਾਹ ਉਹਨਾਂ ਨੇ ਲੁਕਿਆ। ਇਹ ਪ੍ਰੋਗਰਾਮ ਕੋਈ ਕਹੇ ਕਿ ਕਿਸੇ ਬੰਦੇ ਦਾ ਲੁਕਿਆ ਹੋ ਸਕਦਾ, ਨਹੀਂ ਜੀ, ਇਹ ਪਰਉਪਕਾਰ ਦਾ, ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਜਾਣ ਦਾ, ਇਹ ਰਾਹ ਗੁਰੂ ਤੇਗ ਬਹਾਦਰ ਜੀ ਦਾ ਉਲੀਕਿਆ ਹੋਇਆ, ਕਿਸੇ ਧੜੇ ਦਾ, ਕਿਸੇ ਬੰਦੇ ਦਾ ਉਲੀਕਿਆ ਹੋਇਆ ਨਹੀਂ ਹੈ। ਅਗਵਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਕਰ ਰਹੇ ਹੈ। ਹਾਕਮ ਜ਼ਾਲਮ ਹੈ ਤੇ ਉਹਦੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ, ਉਸ ਅੱਗ ਨੂੰ ਠੰਡਿਆ ਕਰਨ ਲਈ ਕੇਵਲ ਗੁਰੂ ਸਾਹਿਬ ਨੇ ਕਿਹਾ ਕਿ ਬਾਹਰਲੇ ਵਸੀਲੇ ਹੀ ਨਹੀਂ, ਜੇ ਲੋੜ ਪਈ ਤੇ ਆਪਣੇ ਖੂਨ ਦਾ ਛੱਟਾ ਵੀ ਦਿਆਂਗੇ। ਇੱਕ ਤੇ ਬਾਹਰਲੀ ਅੱਗ ਹੈ ਨਾ, ਦਿਸਦੀ ਅੱਗ, ਉਹ ਪਾਣੀ ਨਾਲ ਬੁੱਝਦੀ ਹੈ। ਇੱਕ ਹਾਕਮ ਦੀ ਨਫ਼ਰਤ ਦੀ ਬਾਲੀ ਹੋਈ ਅੱਗ, ਧਰਮਾਂ ਦੇ ਵੰਡੀਆਂ, ਫਿਰਕਿਆਂ ਦੀਆਂ ਵੰਡੀਆਂ, ਪ੍ਰਾਂਤਾਂ ਦੀਆਂ ਵੰਡੀਆਂ, ਅਜੇ ਬਹੁਤ ਕੁਝ ਹੋਣਾ। ਤੇ ਇਸ ਅੱਗ ਨੂੰ ਬੁਝਾਉਣ ਲਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਲੋੜ ਪਏ ਤੇ ਖੂਨ ਦਾ ਛੱਟਾ ਵੀ ਦੇਣਾ। ਸਰਬੰਸ ਵਾਰਿਆ, ਕੁਰਬਾਨੀਆਂ ਕੀਤੀਆਂ ਇਸ ਅੱਗ ਨੂੰ ਬੁਝਾਉਣ ਲਈ। ਤੇ ਦੁਨੀਆਂ ਨੂੰ ਕੀ ਸੁਨੇਹਾ ਦਿੱਤਾ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਪੀਓ ਤਿੰਨ ਹੀ ਪ੍ਰਭ ਪਾਇਓ। ਐਡਾ ਵੱਡਾ ਕਲਾਵਾ ਕਿ ਸਾਰੀ ਦੁਨੀਆਂ ਪ੍ਰੇਮ ਦੇ ਕਲਾਵੇ 'ਚ ਆ ਜਾਏ, ਸਾਰੀ ਦੁਨੀਆਂ, ਸਾਰੀ ਕਾਇਨਾਤ। ਮੈਂ ਫਿਰ ਬੇਨਤੀ ਕਰਦਾ, ਸਿੱਖੀ ਸਿਖਾ ਰਹੀ ਆ, ਕੋਈ ਧੜਾ ਨਹੀਂ, ਕੋਈ ਬਰਾਦਰੀ ਨਹੀਂ, ਇੱਕੋ ਹੀ ਜਾਤ ਹੈ, ਉਹ ਹੈ ਇਨਸਾਨੀਅਤ। ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਪਾਓ। ਸਰਬੰਸ ਹੁਣ ਸ਼ੁਰੂ ਹੋ ਗਿਆ, ਦਸੰਬਰ ਕੁਰਬਾਨੀਆਂ ਦੀ ਦਾਸਤਾਨ। ਤੇ ਇਹ ਵੀ ਸਾਹਿਬਜ਼ਾਦਿਆਂ ਦੇ ਦਰ ਦਾ ਚੌਕੀਦਾਰ ਹੋਣ ਦੇ ਨਾਤੇ ਸੁਨੇਹਾ ਤੁਹਾਡੇ ਚਰਨਾਂ 'ਚ। ਮੈਂ ਧੰਨਵਾਦੀ ਹਾਂ ਸਿੰਘ ਸਾਹਿਬ ਜੀ ਹੋਰਾਂ ਦਾ, ਗਿਆਨੀ ਜਗਤਾਰ ਸਿੰਘ ਜੀ। ਉਹ ਹਰ ਸਾਲ ਇੱਕ ਅੱਧਾ ਦਿਨ ਪਹਿਲਾਂ ਦੇ ਦਿੰਦੇ ਆ ਤਾਂ ਕਿ ਫਤਿਹਗੜ੍ਹ ਸਾਹਿਬ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ। ਗੁਰਸਿੱਖ ਪਿਆਰਿਓ, ਸੱਤ ਪੋਹ, ਛੇ ਪੋਹ ਨੂੰ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਛੱਡਦੇ ਆ। ਸੱਤ ਪੋਹ ਦੇ ਅੰਮ੍ਰਿਤ ਵੇਲਾ ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ, ਥੀ ਚਾਹਤ ਕੇ ਬੁਝਾਏ ਬਾਰਾਂ ਪਹਿਰ ਕੀ ਪਿਆਸ, ਕਰਕੇ ਇਸ਼ਨਾਨ ਔਰ ਬਦਲ ਕੇ ਨਯਾ ਲਿਬਾਸ, ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾ ਪਾਸ। ਸ਼ੁਕਰਾਨਾ ਕਰੀਏ। ਤੇ ਉੱਥੇ ਉਹ ਮੁਸਲਮਾਨ ਦਰਵੇਸ਼ ਕਹਿ ਰਿਹਾ, ਜਪਜੀ ਕਾ ਜਾਪ ਇਸ ਗੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਰੂਹਾਨੀਅਤਾਂ ਨਾਲ ਚਲੀ ਜਾਵੇ, ਜੰਗ ਲੜੋ, ਸੰਘਰਸ਼ ਕਰੋ, ਜ਼ੁਲਮ ਦੇ ਵਿਰੁੱਧ ਲੜੋ, ਹਾਕਮਾਂ ਦੇ ਨਾਲ ਪਾਪ ਦੇ ਵਿਰੁੱਧ ਜ਼ਰੂਰ ਉੱਠ ਕੇ ਖੜੇ ਹੋਵੋ। ਪਰ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲਾ ਹੋਇਆ, ਚਲੋ ਨਿਤਨੇਮ ਕਰੀਏ, ਚਲੋ ਬਾਣੀ ਪੜ੍ਹੀਏ। ਕੇਵਲ ਸੰਸਾਰੀ ਲੜਾਈ ਨਹੀਂ, ਅੰਦਰੋਂ ਵੀ ਅਸੀਂ ਪਹਿਲਾਂ ਬਲਵਾਨ ਹੋਈਏ। ਸਤਪੋਹ ਦਾ ਅੰਮ੍ਰਿਤ ਵੇਲਾ, ਪਰਿਵਾਰ ਦਾ ਇਕੱਠੇ ਹੋਣਾ, ਸਰਸਾ ਪਾਰ ਕਰਦਿਆਂ ਪਰਿਵਾਰ ਦਾ ਵਿਛੜਨਾ, ਅੱਠ ਪੋਹ ਦੀ ਸ਼ਾਮ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ 'ਚ ਨਾਲ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ। ਸਤਸੰਗ, ਮੈਂ ਪਹਿਲਾਂ ਸੋਚਦਾ ਸੀ ਵੀ ਇਹ ਗੱਲ ਬਾਰ ਬਾਰ ਸੁਣਾਉਣ ਦੀ ਲੋੜ ਨਹੀਂ। ਕੱਲ੍ਹ ਮੇਰੇ ਨਾਲ ਇੱਕ ਨੌਜਵਾਨ ਬਿਲਕੁਲ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੇੜਿਓਂ ਮੈਨੂੰ ਮਿਲਿਆ, ਅਤੇ ਮੈਂ ਉਸ ਵੀਰ ਨੂੰ ਪੁੱਛਿਆ ਵੀ ਸਫ਼ਰ ਸ਼ਹਾਦਤ ਬਾਰੇ ਜਾਣਦਾ। ਨੌਜਵਾਨ ਸਿਆਣਾ, ਐਜੂਕੇਟਡ, ਕਹਿੰਦਾ ਨਹੀਂ ਜੀ। ਬਿਲਕੁਲ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਦਾ ਸੀ। ਮੈਂ ਪੁੱਛਿਆ ਸਾਹਿਬਜ਼ਾਦਿਆਂ ਨੇ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਆਉਂਦਿਆਂ ਪੜਾਅ ਕੀਤੇ, ਜਿਹੜਾ ਸਫ਼ਰ ਹੋਇਆ, ਜਾਣਦਾ? ਕਹਿੰਦਾ ਨਹੀਂ। ਅਤੇ ਮੈਨੂੰ ਆਪਣੇ ਆਪ 'ਤੇ ਧਿਕਾਰ ਹੋਇਆ ਵੀ ਨਹੀਂ, ਅਜੇ ਸਾਰਾ ਕੁਝ ਨਹੀਂ ਦੱਸਿਆ ਗਿਆ, ਅਜੇ ਬਾਰ ਬਾਰ ਕਹਿਣਾ ਪੈਣਾ। ਸੋ ਅੱਠ ਪੋਹ ਨੂੰ ਹਜ਼ੂਰ ਚਮਕੌਰ ਸਾਹਿਬ ਨੇ ਵੱਡੇ ਸਾਹਿਬਜ਼ਾਦਿਆਂ ਨਾਲ, ਮਾਤਾਵਾਂ ਦਿੱਲੀ ਵੱਲ ਨੂੰ ਜਾਂਦੀਆਂ, ਰੋਪੜ ਰਾਤ ਕੱਟਦੀਆਂ ਸਭ, ਫਿਰ ਦਿੱਲੀ ਨੂੰ। ਅਤੇ ਮਾਂ ਗੁਜਰੀ ਜੀ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸਮੇਤ ਸੱਤ ਪੋਹ ਦੀ ਰਾਤ ਨੂੰ, ਕੁੰਮੀ ਮਾਸ਼ਕੀ ਦੀ ਛੰਨ 'ਚ ਨੇ ਸਤਿਗੁਰੂ, ਸੱਤ ਪੋਹ ਦੀ ਰਾਤ ਨੂੰ ਚਮਕੌਰ ਸਾਹਿਬ ਨੇ, ਕੁੰਮੀ ਮਾਸ਼ਕੀ ਦੀ ਛੰਨ ਚੱਕ ਢੇਰਾਂ, ਸੱਤ ਪੋਹ ਦੀ ਰਾਤ 21 ਦਸੰਬਰ, ਉੱਥੇ ਬੈਠਣਾ ਮਾਂ ਜੀ ਦੇ ਨਾਲ ਅਸੀਂ। ਉੱਥੋਂ ਮੁੜ ਕੇ ਵੇਖੋ ਕਿੱਦਾਂ ਅੱਗ ਬੁਝਾਈ ਜਾ ਸਕਦੀ ਹੈ। ਇਹ ਮਾਰਗ ਗੱਲਾਂ ਦਾ ਨਹੀਂ ਸਾਧ ਸੰਗਤ ਜੀ, ਆਨੰਦਾਂ ਦੀ ਪੁਰੀ ਤੋਂ ਫਤਿਹਗੜ੍ਹ ਸਾਹਿਬ ਵੱਲ ਨੂੰ ਪੈਂਦਾ, ਚਮਕੌਰ ਦੀ ਗੜੀ ਵੱਲ ਨੂੰ, ਮਾਛੀਵਾੜੇ ਦੇ ਜੰਗਲ ਨੂੰ, ਕਲਿਆਲੀਆਂ ਸੇਜਾਂ ਨੂੰ। ਐਵੇਂ ਨਹੀਂ ਲੋਕਾਂ ਦੇ ਵਿੱਚ ਸ਼ਾਂਤੀ ਵੰਡੀ ਜਾਂਦੀ ਕਿ ਮੇਰੀ ਚੌਧਰ ਵੀ ਕਾਇਮ ਰਹੇ, ਮੇਰੀ ਟੌਹਰ ਵੀ ਕਾਇਮ ਰਹੇ ਅਤੇ ਮੈਂ ਸ਼ਾਂਤੀ ਦਾ ਦੂਤ ਬਣਾ। ਇਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਆਪਣਾ ਘਰ ਵੀ ਉਜਾੜਨਾ ਪੈਂਦਾ, ਖੂਨ ਦਾ ਛੱਟਾ ਦੇਣਾ ਪੈਂਦਾ। ਸੱਤ ਪੋਹ ਦੀ ਰਾਤ ਮਾਤਾ ਜੀ ਅਤੇ ਸਾਹਿਬਜ਼ਾਦੇ ਕੁੰਮੀ ਮਾਸ਼ਕੀ ਦੀ ਛੰਨ 'ਚ ਕੱਟਦੇ, 21 ਦਸੰਬਰ ਨੂੰ ਦਿਹਾੜਾ ਆਉਣਾ। ਅੱਠ ਪੋਹ ਨੂੰ ਸਹੇੜੀ ਪਿੰਡ, ਜਿੱਥੇ ਗੰਗੂ ਦਾ ਘਰ ਸੀ, ਉਹ ਲੈ ਕੇ ਆਉਂਦਾ। ਨੌ ਪੋਹ ਨੂੰ ਕੈਦੀ ਬਣਾ ਕੇ ਕੋਤਵਾਲੀ ਸਾਹਿਬ ਮੋਰਿੰਡੇ ਪਹੁੰਚਾਉਂਦਾ, ਅਤੇ ਫਿਰ 10 ਪੋਹ ਨੂੰ ਠੰਡੇ ਬੁਰਜ ਵਿੱਚ ਸਾਹਿਬਜ਼ਾਦੇ ਮਾਤਾ ਜੀ ਕੈਦ ਹੁੰਦੇ ਨੇ, 11 ਪੋਹ ਨੂੰ ਪਹਿਲੀ ਪੇਸ਼ੀ ਹੁੰਦੀ, 12 ਪੋਹ ਨੂੰ ਦੂਜੀ ਪੇਸ਼ੀ, ਅਤੇ 13 ਪੋਹ ਨੂੰ ਸ਼ਹੀਦੀ ਹੁੰਦੀ ਹੈ। 27 ਤਰੀਕ ਜਿਹੜੀ ਹੈ ਉਹ ਸ਼ਹੀਦੀ ਨਗਰ ਕੀਰਤਨ ਨਿਕਲਣਾ, ਔਰ ਦੁਨੀਆਂ ਦੇ ਵਿੱਚ ਸਿੱਖਾਂ ਦਾ ਇੱਕੋ ਨਗਰ ਕੀਰਤਨ ਹੈ ਜਿਹੜਾ ਕੀਰਤਨ ਸੋਹਿਲਾ ਪੜ੍ਹ ਕੇ ਫਿਰ ਸਮਾਪਤ ਹੁੰਦਾ ਹੈ। ਸ਼ਬਦ ਪੜ੍ਹਿਆ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥੀ, ਵਿਰਾਗ ਵਿੱਚ, ਪ੍ਰੇਮ 'ਚ। ਇਨ ਬਿਨ ਉਸੇ ਤਰ੍ਹਾਂ ਜਿਵੇਂ ਅੰਤਮ ਕਿਰਿਆਵਾਂ, ਅੰਤਮ ਸੰਸਕਾਰ ਵੇਲੇ ਸੋਹਿਲਾ ਪੜ੍ਹ ਕੇ ਅਸੀਂ ਸਮਾਪ ਮਨੁੱਖ ਦੀਆਂ ਕਿਰਿਆਵਾਂ ਕਰਦੇ ਹਾਂ, ਉਹ ਇੱਕ ਅਹਿਸਾਸ ਹੈ ਜੀ। ਸੋ ਸ਼ਹੀਦੀ ਦਿਹਾੜੇ ਦੀਆਂ ਜਿਹੜੀਆਂ ਤਰੀਕਾਂ ਨੇ, ਪੰਥ ਨੂੰ ਮੇਰੀ ਬੇਨਤੀ ਹੈ 25, 26 ਅਤੇ 27 ਨੂੰ ਸ਼ਹੀਦੀ ਨਗਰ ਕੀਰਤਨ ਹੈ। ਸੋ ਸਫ਼ਰ ਦੀਆਂ ਤਰੀਕਾਂ 21, 22, 23, 24 ਗੁਰਮਤਿ ਸਮਾਗਮ ਲਗਾਤਾਰ ਹੋਣੇ ਆ, ਚਮਕੌਰ ਸਾਹਿਬ ਵੀ, ਮਾਛੀਵਾੜਾ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਬੜਾ ਪਿਆਰੇ ਜਿਹੇ ਉੱਦਮ ਹੁੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਚੱਜੇ ਪ੍ਰਬੰਧ ਕਰਦੀ ਹੈ, ਕੌਮ ਦੇ ਵਿਦਵਾਨ, ਕੀਰਤਨੀ, ਗੁਣੀ ਸਭ ਹਾਜ਼ਰੀਆਂ ਭਰਦੇ, ਭਾਈ ਸਾਹਿਬ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ। ਸੋ 11 ਤਰੀਕ 12 ਤਰੀਕ ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ, ਅਤੇ 13 ਤਰੀਕ ਨੂੰ ਨਾਲੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ, ਫਤਿਹਗੜ੍ਹ ਸਾਹਿਬ। 14 ਤਰੀਕ ਨੂੰ ਜੋਤੀ ਸਰੂਪ ਸਾਹਿਬ ਸਮਾਗਮ ਹੋਣੇ, ਭਾਈ ਸਾਹਿਬ ਜੀ ਹੋਰਾਂ ਨੇ ਵੀ ਹਾਜ਼ਰੀ ਭਰਨੀ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਹਰਜਿੰਦਰ ਸਿੰਘ ਹੋਰ। ਸੋ ਮੈਂ ਸਿਰਫ ਇਹ ਬੇਨਤੀ ਕਰ ਰਿਹਾ ਵੀ ਇਹ ਦਸੰਬਰ ਦੀ ਸੀਤ, ਠੰਡ ਬੜੀ ਸੀ, ਪਰ ਜਿਹਨਾਂ ਦੇ ਅੰਦਰ ਅੱਗ ਲੱਗੀ ਸੀ ਉਹ ਬਲ ਰਹੇ ਸੀ, ਤਪ ਰਹੇ ਸੀ, ਅਤੇ ਮੇਰੇ ਸਤਿਗੁਰੂ ਜੀ ਨੇ ਆਪਣੇ ਸਰਬੰਸ ਦਾ ਖੂਨ ਡੋਲ ਕੇ ਉਸ ਆਕਾਸ਼ ਨੂੰ ਛੂੰਹਦੇ ਲਾਟਾਂ ਨੂੰ ਸ਼ਾਂਤ ਕੀਤਾ, ਜ਼ੁਲਮੀ ਰਾਜ ਦਾ ਅੰਤ ਹੋਇਆ। ਕੁਰਬਾਨੀਆਂ ਦੇਣੀਆਂ ਪੈਂਦੀਆਂ ਸਾਧ ਸੰਗਤ, ਸੁੱਖ ਤਿਆਗਣੇ ਪੈਂਦੇ ਨੇ, ਆਪਣੀਆਂ ਚਾਹਤਾਂ ਤਿਆਗਣੀਆਂ ਪੈਂਦੀਆਂ, ਕਈ ਵਾਰੀ ਆਪਣੇ ਸਰੀਰ ਤਿਆਗਣੇ ਪੈਂਦੇ ਹੈ। ਜਦੋਂ ਜ਼ਾਲਮਾਂ ਦੇ ਹੱਠ ਪੱਕ ਜਾਂਦੇ ਆ ਨਾ, ਉਹਨਾਂ ਨੂੰ ਤੋੜਨ ਵਾਸਤੇ ਤਰੱਦਤ 'ਤੇ ਕਰਨੇ ਪੈਂਦੇ ਆ, ਉੱਦਮ 'ਤੇ ਕਰਨੇ ਪੈਂਦੇ ਆ। ਇੱਦਾਂ ਤਾਂ ਸਰਦਾ ਨਹੀਂ ਸਾਧ ਸੰਗਤ 'ਚ। ਸੋ ਸਾਡਾ ਇਹ ਧਰਮ ਹੈ, ਸਿੱਖੀ ਇਹ ਸਿਖਾ ਰਹੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਆ ਵੀ ਜ਼ੁਲਮ ਕਿਸੇ 'ਤੇ ਹੋ ਰਿਹਾ, ਜ਼ਾਲਮ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਅਸੀਂ ਦਿੱਲੀ ਆ ਰਹੇ ਹਾਂ। ਇਸ ਲਈ ਦੁਨੀਆਂ ਦੇ ਲੋਕੋ, ਇਹ ਲੜਾਈ ਭਾਵੇਂ ਸਿਰਫ ਸਿੱਖਾਂ ਦੀ ਨਹੀਂ ਹੈ, ਸਾਰੇ ਮਿਹਨਤ ਕਸ਼ ਲੋਕਾਂ ਦੀ ਹੈ ਜਿਹੜੀ ਦਿੱਲੀ ਵਿੱਚ ਸੰਘਰਸ਼ ਹੋ ਰਿਹਾ, ਪਰ ਸਿੱਖ ਅਕਾਲ ਪੁਰਖ ਦਾ ਨੁਮਾਇੰਦਾ ਹੈ, ਸ਼ਾਂਤੀ ਦਾ ਦੂਤ ਹੈ, ਭੁੱਖਿਆਂ ਨੂੰ ਰੋਟੀ ਖਵਾਉਣ ਵਾਲਾ ਹੈ। ਇਸ ਲਈ ਭਾਈ ਸਿੱਖ ਨੇ ਤਾਂ ਜ਼ਰੂਰ ਪਹੁੰਚਣਾ ਨਾ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਤਪਰ ਹੈ ਸੇਵਾਵਾਂ ਦੇ ਅੰਦਰ। ਆਹ ਬਸ ਸਮਝ ਲਈਏ ਵੀ ਇਹ ਅੱਗ ਸ਼ਾਂਤ ਹੋਣੀ ਕਿੱਦਾਂ ਹੈ, ਬਾਣੀ ਦਾ ਪ੍ਰਵਾਹ ਵੀ ਚੱਲੇ। ਗੁਰੂ ਸਾਹਿਬ ਜੀ ਇਹਨਾਂ ਜੋੜ ਮੇਲਿਆਂ ਨੂੰ ਗੁਰਮਤਿ ਦੇ ਗਿਆਨ ਵੰਡਣ ਵਾਸਤੇ ਵੀ ਵਰਤਦੇ ਸੀ ਇਹਨਾਂ ਇਕੱਠਾਂ ਨੂੰ। ਤਾਂ ਸਾਡਾ ਧਰਮ ਹੈ ਸਾਧ ਸੰਗਤ, ਜਿੱਥੇ ਅਸੀਂ ਹੋਕਾ ਦੇਣਾ ਉੱਥੇ ਅਸੀਂ ਜਾ ਕੇ ਮਨੁੱਖਤਾ ਨੂੰ ਸਾਚ ਕਹੋ, ਸੁਣ ਲਿਓ ਸਭੈ ਜਿਨ ਪ੍ਰੇਮ ਕੀ ਤਿੰਨ ਹੀ ਪ੍ਰਭ ਪਾਇਓ ਦਾ ਸੁਨੇਹਾ ਵੀ ਦੇਣਾ। ਗੁਰੂ ਗੋਬਿੰਦ ਸਿੰਘ ਜੀ ਦਾ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਣ, ਉਹਦਾ ਸੁਨੇਹਾ ਵੀ ਦੇਣਾ ਸਾਧ ਸੰਗਤ, ਇਹ ਵੀ ਸਾਡਾ ਧਰਮ ਬਣਦਾ। ਗੁਰੂ ਸਾਹਿਬ ਜੀ ਕਹਿ ਰਹੇ ਆ ਭਾਈ ਇੱਦਾਂ ਸ਼ਾਂਤੀ ਆਏਗੀ ਸਾਡੇ ਹਿਰਦੇ 'ਚ ਵੀ ਆਏਗੀ, ਸੰਸਾਰ 'ਤੇ ਵੀ ਆਏਗੀ। ਸਾਹਿਬ ਨੇ ਜੋ ਮੱਤ ਦਿੱਤੀ ਹੈ, ਆਓ ਸੱਚੇ ਪਾਤਸ਼ਾਹ ਜੀ ਦੇ ਕੋਲ। ਇੱਕ ਹੋਰ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਜੀ, ਅੱਜ ਦਾ ਦਿਹਾੜਾ ਇਤਿਹਾਸਕ ਦਿਨ ਵੀ ਹੈ। ਸਿੱਖ ਕੌਮ ਦੇ ਸਿਰ ਲੱਥ ਯੋਧੇ, ਵਿੱਦਿਆ ਦੇ ਧਨੀ, ਗੁਰਮਤਿ ਵਿੱਦਿਆ ਦੇ ਧਨੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ। ਹੁਣ ਵੇਖੋ ਤੁਸੀਂ ਕਹੋਗੇ ਵੀ ਇਹ ਸੰਘਰਸ਼ ਦੀਆਂ ਬਾਤਾਂ ਕਿਉਂ, ਸਾਡਾ ਇਤਿਹਾਸ ਕੀ ਕਹਿ ਰਿਹਾ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸਾਰੀ ਸਿੱਖ ਕੌਮ ਨੂੰ ਜੋੜਨ ਵਾਲਾ ਕੁੰਡਾ ਸ਼੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ। ਲੀਲ ਪਿੰਡ ਖੇਮ ਕਰਨ ਦੇ ਨੇੜੇ ਪਿਤਾ ਦਸੌਂਦਾ ਸਿੰਘ ਜੀ ਮਾਤਾ ਲਕਸ਼ਮੀ ਜੀ ਦੇ ਗ੍ਰਹਿ ਵਿਖੇ ਪ੍ਰਗਟੇ। ਅਤੇ ਮਾਵਾਂ ਨੂੰ ਮੇਰੀ ਬੇਨਤੀ ਹੈ ਧਿਆਨ ਦਿਓ, 11 ਵਰਿਆਂ ਦੇ ਸਨ ਜੀ ਜਿੱਦਣ ਮਾਪਿਆਂ ਨੇ ਨਾਲ ਲਿਜਾ ਕੇ, ਆਪੇ ਵੀ ਅੰਮ੍ਰਿਤ ਦੀ ਦਾਤ ਲਈ ਹੋਈ ਸੀ, ਅਤੇ ਧੰਨ ਕਲਗੀਆਂ ਵਾਲੇ ਸਾਹਿਬ ਦੇ ਚਰਨਾਂ 'ਚ ਸ਼੍ਰੀ ਆਨੰਦਪੁਰ ਸਾਹਿਬ ਅੰਮ੍ਰਿਤਧਾਰੀ ਬਣਾਇਆ, ਖੰਡੇ ਦੀ ਪਹੁਲ ਬਖਸ਼ਿਸ਼ ਹੋਈ 11 ਵਰਿਆਂ ਦੀ ਉਮਰ 'ਚ। ਅਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਸਮਝ ਕੋਈ ਨਹੀਂ, 9 ਤੇ 7 ਸਾਲ ਦੇ ਸਾਡੇ ਬਾਬੇ, ਸਮਝ ਹੀ ਨਹੀਂ, ਸਮਝ ਦਿੱਤੀ ਸਾਡੀ ਸਾਨੂੰ ਉਹਨਾਂ ਨੇ ਜਿਉਣਾ ਕਿਵੇਂ ਆ ਅਤੇ ਮਰਨਾ ਕਿਵੇਂ ਆ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਕੌਮ ਨੂੰ ਜਥੇਬੰਦਕ ਕਰਨ ਵਾਲੇ, ਨਾਮ ਦੇ ਰਸੀਏ, ਬਾਣੀ ਦੇ ਗੂੜ ਗਿਆਨੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਰਾਂ ਪਾਸੋਂ ਵਿੱਦਿਆ ਲਈ, ਭਾਈ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਹੋਰਾਂ ਦੇ ਨਾਲ ਰਹੇ, ਉਹਨਾਂ ਦੀ ਜਗ੍ਹਾ ਸੇਵਾਦਾਰ ਪੰਥ ਦੇ ਬਣੇ ਜਥੇਬੰਦਕ ਹੋ ਕੇ। ਅਤੇ ਜਿੱਦਣ ਜ਼ਾਲਮਾਂ ਦੀਆਂ ਧਾੜਾਂ ਆਈਆਂ, ਵੇਖੋ ਸਿਰ ਝੁਕਾ ਕੇ ਜੂਣਾ ਸਾਹਿਬ ਨੇ ਇੱਕ ਗੱਲ ਕਹੀ, ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ, ਜੇਤਾ ਕੁਛ ਖਾਏ। ਜਾਨਾਂ ਬਚਾਈਆਂ ਜਾ ਸਕਦੀਆਂ ਜੀ, ਕੁਰਸੀਆਂ ਪਦਵੀਆਂ ਬਚਾਈਆਂ ਜਾ ਸਕਦੀਆਂ, ਸਹਿਮਤੀ ਜੀ ਪ੍ਰਗਟਾ ਕੇ ਗੋਲ ਮੋਲ ਗੱਲਾਂ ਕਰਕੇ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 30 ਸਿੰਘਾਂ ਦੇ ਨਾਲ 40,000 ਲਗਭਗ ਸਾਹਮਣੇ ਦੁਸ਼ਮਣ ਦਾ ਦਲ, ਰਤਨ ਸਿੰਘ ਭੰਗੂ ਜੀ ਜ਼ਿਕਰ ਕਰਦੇ, ਕਾਹਨ ਸਿੰਘ ਨਾਭਾ ਜੀ ਜ਼ਿਕਰ ਕਰਦੇ, ਗਿਆਨੀ ਗਿਆਨ ਸਿੰਘ ਜੀ, ਅੱਜ ਦੇ ਇਤਿਹਾਸਕਾਰ ਸਾਰਿਆਂ। ਔਰ ਕਮਾਲ ਦਾ ਜਜ਼ਬਾ ਜੀ, ਗਿਣਤੀਆਂ ਗੁਣਤੀਆਂ ਦਾ ਤੇ ਅਰਥ ਹੀ ਕੋਈ ਨਹੀਂ ਸਾਧ ਸੰਗਤ ਜੀ। ਸਾਨੂੰ ਤੇ ਗੁਰੂ ਨੇ ਕਿਹਾ ਤੁਸੀਂ ਤੁਰੋ, ਕਾਫਲਾ ਪਿੱਛੇ ਆਏਗਾ। ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚ ਕੇ ਕਿਹਾ ਸੀ ਆਓ ਪਾਰ ਕਰੋ, ਪਰ ਉਹ ਕਰਿਓ ਜਿਹੜਾ ਕੁਰਬਾਨ ਹੋਣਾ ਜਾਣਦਾ। ਤੇ ਇੱਕ ਵੀ ਸਿੱਖ ਲਕੀਰ ਤੋਂ ਦੂਜੇ ਪਾਸੇ ਨਹੀਂ ਸੀ ਰਿਹਾ, ਸਭ ਨੇ ਪਾਰ ਕੀਤੀ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ। 30 ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਨੂੰ ਕਿੱਦਾਂ ਉੱਚਾ ਕਰਨਾ। ਵੇਖੋ ਮੈਂ ਬੇਨਤੀ ਕਰਾਂ ਗੁਰਮੁਖੋ, ਜਾਤ ਤੇ ਸਾਡਾ ਇਤਿਹਾਸ ਦੱਸ ਰਿਹਾ, ਕੌਮ ਦੇ ਗ੍ਰੰਥੀ ਸਿੰਘ ਦਾ ਕੀ ਫਰਜ਼ ਬਣਦਾ ਹੈ, ਕੌਮ ਦੇ ਜਥੇਦਾਰ ਦੀ ਕੀ ਫਰਜ਼ ਬਣਦਾ ਹੈ। ਭਾਈ ਮਨੀ ਸਿੰਘ ਜੀ ਸਿਖਾ ਰਹੇ ਨੇ, ਬਾਬਾ ਗੁਰਬਖਸ਼ ਸਿੰਘ ਜੀ ਸਿਖਾ ਰਹੇ ਆ, ਗ੍ਰੰਥੀ ਸਿੰਘ। ਹੁਣ ਮੇਰਾ ਪੈਮਾਨਾ ਕੀ ਹੈ, ਮੈਨੂੰ ਪੰਕਤੀਆਂ ਕਿੰਨੀਆਂ ਕੁ ਯਾਦ ਨੇ, ਮੈਂ ਇਸੇ ਗੱਲ 'ਚ ਪਰੋਡੀ ਹਾਂ ਨਹੀਂ। ਕੌਮ ਦੇ ਵਾਸਤੇ ਜ਼ੁਲਮ ਦੇ ਦਾਤ ਨੂੰ ਖੁੰਡਿਆਂ ਕਰਨ ਵਾਸਤੇ ਜੇ ਬੰਦ ਬੰਦ ਕਟਵਾਉਣਾ ਪਏ, ਉਹ ਰੂਹਾਨੀਅਤਾ, ਉਹ ਤਿਆਗ, ਉਹ ਕੁਰਬਾਨੀ ਅੰਦਰ ਹੋਵੇ। ਭਾਈ ਮਨੀ ਸਿੰਘ ਜੀ ਦੱਸਦੇ ਗ੍ਰੰਥੀ ਸਿੰਘ ਕੈਸਾ ਹੋਵੇ, ਬਾਬਾ ਬੁੱਢਾ ਸਿੰਘ ਦੱਸਦੇ ਗ੍ਰੰਥੀ ਸਿੰਘ ਦੀ ਸੁਰਤ ਕਿੰਨੀ ਉੱਚੀ ਹੋਵੇ, ਭਾਈ ਗੁਰਬਖਸ਼ ਸਿੰਘ ਜੀ ਦੱਸਦੇ ਕਿੱਦਾਂ ਜਥੇਦਾਰੀ ਕੀਤੀ ਜਾਂਦੀ ਸਾਧ ਸੰਗਤ। 30 ਸਿੰਘਾਂ ਨਾਲ ਪਿੱਛੇ ਕਿੰਨੇ ਕਿੰਨੇ, ਕੋਈ ਗੱਲ ਨਹੀਂ, ਇਹ ਪਤਾ ਹੈ ਕਿ ਅਬ ਜੂਝਣ ਕੋ ਦਾਓ, गगन दमामा बाजियो परे निशाने काओ खेत जो मांडियो सूरमा अब जुजन को दाओ। शहीदी पाई सिर्फ 30 सिंगा नाल और सिर लथ योधे होने का माण मिलिया जी। सिरों तो बिना लड़न वाले भी कौम है साध संगत है। जो असि अपने इतिहास की गल करते हैं ना जी, गुरु के जकारे की गल करते हैं, पता नहीं समझ नहीं जा जान के शैतानियत है उन्होंने ए लगन लग पाया भी इस जकारे दे विच्चों हर जालम इदा समझदा भी वक्खवादी गल करते हैं, ये पता नहीं खालिस्तान बनाने लगे वह भागा वाले। असि इस जकारे तो बिना मरे हुए हाँ, इस इतिहास तो बिना असि लाश हाँ। साढ़े अंदर जिंदगी तो आती है, जज्बा ही तो आता, जोश ही तो आता। हम करामात में पहाड़ा वर्गिया चट्टाना दियाँ रोकां लगियां होण ते जकारा गूंजदा, कल्ली उत्थे नहीं करामात वरतदी वी चट्टाना चुक के बगा के परे मारदे हत्थां नाल, बल्कि उस जकारे की गूंज का असर दिल्ली तो चल के कनेडा दियाँ गलियां तक, अमरीका तक, विदेशों तक ए जज्बा आ जाता जी, जोश आ जाता। आसी बिना असी कहते जोगे हैं जी, साढ़े तो भावें विह हो भावें जमया हो भावें मरिया हो जकारे गूंजा ही पाया जी, भावें संघर्ष हो भावें शांति हो भावें लंगर छकना हो जी, साढ़े को जकारे ने जी। तो यह एड्डी वड्डी ताकत वाह कलबिया वाले पातशाह धन अकाल अकाल जपते हैं चढ़ती कला आ जाती है जी। धन ओ शहीद उन्होंने नमस्कार है जी। नाल ये जरूर सुनेहा कि मापिया ने 11 वरिया की उम्र च अमृत छका के रंग चाढ़ दिता जी सिखी वाला। तो महल दस रहे ने आओ सारे प्यार से एक बारी ना थोड़ा समय के संखेप विचार करिए। विचार सारी ये शब्द की है सात संगत जी, वक्री नहीं है कोई, यही जादू है शब्द का जी। मौत का खौफ खत्म हो जाता है, परोपकार का जज्बा आ जाता है, इंसानियत जाग पैंदी है, गैरत जागती है, स्वै माण जागता है। आही तो शब्द का करिश्मा है। एक बारी सारे प्यार जुड़ के आखो सतनाम श्री वाहेगुरु।
सतनाम श्री वाहेगुरु साहिब जी, सलोक संत उदरन दयालं आसरं गोपाल कीरत नहि।
किवें संत जना का उधार हुंदा जी, जदों वो की करदे आ संत उदरन दयालं आसरं, आसरं कादा आसरा जी, वो महापुरखां नूं सतवादियां नूं जिन्हां दे अंदर ऐसा जोश जज्बा है, वह सतवादियों नूं कादा आसरा जी, ध्यान दिओ सात संगत, आसरं गोपाल कीर्तन है। सृष्टि का जरा मालिक है ना सारी कायनात का, एक पिता एक इसके हम बार एक ओंकार, वो जो गुणा जो सिख अंदर सिंचद है ना, ये सिख रूपी संत, तुसी सारे संत हो, सारे नु संत बना के फिर छुपाई बनाया सी। सो धर्मी का संत का रब के प्यारे का परमेश्वर पर निश्चा रखने वाले का आसरा की है, वाहिगुरु जी तेरे राह ते तुरना तू भरोसा है, भगतां की टेक तू, संतां की ओट तू, आसरं गोपाल तू भगतां दी टेक है, तू ओट है पातशाह, तेरा ही आसरा है ना महाराज, तेरा बल जा तू मेरा बल है। आत्मविश्वास वेखो जी कुट कुट के भरिया, 1,25,000 नाल एक किवें लड़दा है, चमकौर की गढ़ी किवें कृष्णे वरतौंदी है, क्यों मैं हाकमां दी मुथाजी करा जिंदगी बचाउण वास्ते सुख लैण लई, जा तू मेरा वल है तां क्या मोशंदा, तुझ सब कुछ मैनू सौंपिया, जा तेरा बंदा आ, मैं बंदियां दा बंदा नहीं आ, ना राशी सता करके ना धार्मिक तौर ते, मैं तेरा बंदा आ पातशाह, बंदियां दा बंदा नहीं। ये संत जना दा आसरा है कि उह सृष्टि दे पालक वाहिगुरु जी दे गुण गाउंदे आ, यही उन्होंने जड़ है, इतों उन्होंने शक्ति मिलती है।
निर्मलं संत संगेण ओट नानक परमेश्वर।
हां सात संगत है, ਉਹ ਨਿਰਮਲ ਹਨ, ਉਹਨਾਂ ਦਾ ਸੰਗ ਨਿਰਮਲ ਕਰ ਦਿੰਦਾ ਜੀ, ਅਤੇ ਓਟ ਨਾਨਕ ਪਰਮੇਸ਼ਰ ਹੈ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏੜ। ਉਹ ਵਡਭਾਗੀ ਰੂਹਾਂ ਜਿਹੜੀਆਂ ਆਪ ਜੁੜੀਆਂ ਭਰੋਸੇ 'ਤੇ ਨੇ, ਦ੍ਰਿੜ ਨਿਸ਼ਚੇ 'ਤੇ ਨੇ। ਹੁਣ ਵੇਖੋ ਨਾ ਉਹਨਾਂ ਦਾ ਸੰਗ ਆ, ਉਹਨਾਂ ਦਾ ਨਾਂ ਲੈ ਰਹੇ ਹਾਂ, ਭਾਈ ਗੁਰਬਖਸ਼ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਬੁੱਢਾ ਜੀ, ਉਹਨਾਂ ਦਾ ਨਾਂ ਲਿਆ ਹੀ ਉਹਨਾਂ ਦਾ ਸੰਗ ਹੋ ਜਾਂਦਾ, ਉਹਨਾਂ ਦਾ ਜੀਵਨ ਸਾਡੇ ਸਾਹਮਣੇ ਆ ਜਾਂਦਾ। ਇਹੀ ਸਾਡੀ ਓਟ ਬਣ ਜਾਂਦੀ ਹੈ ਵਾਹਿਗੁਰੂ ਜੀ ਦਾ, ਜਦੋਂ ਯਾਦ 'ਚ ਜੁੜਦੇ ਆ ਕਿ ਸੰਤਾਂ ਦਾ ਸੰਗ ਮਿਲਦਾ, ਫਿਰ ਸਾਡੇ ਅੰਦਰ ਆਤਮਿਕ ਸ਼ਕਤੀ ਆਉਂਦੀ ਹੈ।
ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ,
ਕਾਮ ਦਾ ਅਰਥ ਹੈ ਤਪਸ਼, ਅੱਗ। ਬਲ ਰਿਹਾ ਸੰਸਾਰ ਜਿਹੜੇ ਕਰਕੇ ਬਲ ਰਿਹਾ, ਗੁੱਝੀ ਅੱਗ ਬਲ ਰਿਹਾ। ਜਿਹੜਾ ਕੋਲ ਬੈਠਾ ਨਾ, 10 ਲੱਖ ਦਾ ਕੋਟ ਪਾਉਣ ਵਾਲਾ, ਉਹਨੂੰ ਪੁੱਛ ਕੇ ਵੇਖਿਓ, ਉਹ ਵੀ ਸੜ ਰਿਹਾ, ਉਹ ਵੀ ਸੜ ਰਿਹਾ। ਸਤਸੰਗਤ, ਇਹ ਉਹ ਸ਼ੀਸ਼ਾ ਆ, ਸੱਚ ਉਹ ਸ਼ੀਸ਼ਾ ਹੈ ਜਿਹੜਾ, ਜਿਹਦੇ 'ਚ ਹਰ ਕੋਈ ਵੇਖੇਗਾ ਅਤੇ ਉਹਨੂੰ ਆਪਣੀ ਤਸਵੀਰ ਦਿਸਣੀ। ਇਹੀ ਕਾਰਨ ਹੈ ਵੀ ਬਾਣੀ ਦੇ ਸ਼ਬਦ ਦੇ ਅਰਥ ਕਰ ਰਹੇ ਹਾਂ, ਅਤੇ ਕਈਆਂ ਨੂੰ ਐਂ ਲੱਗਣਾ ਵੀ ਪਤਾ ਨਹੀਂ ਕਿਸੇ ਬੰਦੇ ਨੂੰ ਟਾਰਗੇਟ ਬਣਾ ਕੇ ਕਰ ਰਹੇ ਹਾਂ। ਸ਼ੀਸ਼ਾ ਜੋ ਹੋਇਆ ਅਤੇ ਆਪਣਾ ਆਪਣਾ ਸਾਰਿਆਂ ਨੂੰ ਦਿਸੀ ਜਾਂਦਾ, ਅਤੇ ਅਗਲਿਆਂ ਨੇ ਕਹਿਣਾ ਜੀ ਪਤਾ ਨਹੀਂ ਕਿਹੜੇ ਬੰਦੇ ਨੂੰ ਟਾਰਗੇਟ। ਇੱਕ ਨਾ ਮੈਂ ਕਹਾਵਤ ਸੁਣੀ ਸੀ, ਕੋਈ ਬੰਦਾ ਕਹਿੰਦੇ ਫਿਰ ਰਿਹਾ ਸੀ ਰਾਜਧਾਨੀ 'ਚ, ਅਤੇ ਉਹ ਕਹਿ ਰਿਹਾ PM ਦੀ ਡਿਗਰੀ ਜਾਲੀ, PM ਦੀ ਡਿਗਰੀ ਜਾਲੀ, PM ਦੀ ਡਿਗਰੀ ਜਾਲੀ, ਪ੍ਰਧਾਨ ਮੰਤਰੀ ਦੀ ਡਿਗਰੀ ਜਾਲੀ। ਅਤੇ ਉਹਨੂੰ ਪੁਲਿਸ ਨੇ ਫੜ ਲਿਆ ਵੀ ਤੂੰ ਕਿਉਂ ਕਹਿੰਦਾ ਵੀ ਡਿਗਰੀ ਜਾਲੀ, ਤੈਨੂੰ ਅੰਦਰ ਕਰ ਦਿਆਂਗੇ, ਤੂੰ ਅਪਮਾਨ ਕਰਦਾ, ਨਿਰਾਦਰ ਕਰਦਾ। ਉਹ ਕਹਿੰਦਾ ਤੁਸੀਂ ਕਿਉਂ ਅੰਦਰ ਕਰੋਗੇ, ਮੈਂ ਇਹ ਥੋੜ੍ਹਾ ਕਿਹਾ ਵੀ ਕਿਹੜੇ ਦੇਸ਼ ਦੇ PM ਦੀ ਡਿਗਰੀ ਜਾਲੀ। ਅਤੇ ਉਹ ਕਹਿਣ ਲੱਗੇ ਸਾਨੂੰ ਪਤਾ ਨਹੀਂ, ਕਿਤੇ ਸਾਨੂੰ ਪਤਾ ਕਿਹਦੀ ਜਾਲੀ ਹੈ। ਅਗਲੇ ਨੂੰ ਲੱਭਦਾ ਵੀ ਭਾਈ ਮੇਰੇ ਵੱਲੋਂ ਇਹ, ਪਰ ਇੱਕ ਵੱਲੋਂ ਨਹੀਂ ਹੁੰਦਾ ਸਾਧ ਸੰਗਤ ਜੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, 10 ਲੱਖ ਦੇ ਕੋਟ ਪਾਉਣ ਵਾਲਾ ਵੀ ਸੜ ਰਿਹਾ, ਅੱਗ ਲੱਗੀ ਪਈ ਅੰਦਰ, ਨਫ਼ਰਤ ਦੀ, ਈਰਖਾ ਦੀ, ਫਿਰਕੂ ਅੱਗ। ਅਤੇ ਉਹ ਕਹਿੰਦਾ ਦੂਜੇ ਵੀ ਸੜਨ, ਦੇਸ਼ ਵੀ ਸੜੇ, ਪਰ ਮੇਰਾ ਗੁਰੂ ਕਹਿੰਦਾ ਨਹੀਂ ਨਹੀਂ ਮੈਂ ਸੜਨ ਨਹੀਂ ਦੇਣਾ। ਗੁਰੂ ਦੇ ਸਿੱਖ ਨੇ ਕਿਹਾ ਭਾਈ ਤਾਰੀ ਵਰਗਿਆਂ, ਨਹੀਂ ਅਸੀਂ ਸੜਨ ਨਹੀਂ ਦੇਣਾ ਲੋਕਾਂ ਨੂੰ, ਭਾਵੇਂ ਉਹ ਸਾਡੇ ਹਿੰਦੂ ਵੀਰ ਨੇ, ਭਾਵੇਂ ਉਹ ਕਰਨਾਟਕਾ ਆ, ਭਾਵੇਂ ਉਹ ਆਂਧਰ ਹੈ, ਭਾਵੇਂ ਉਹ ਹਰਿਆਣਾ, ਸਾਡੇ ਭਰਾ ਨੇ, ਸਾਰੀ ਮਨੁੱਖਤਾ ਸਾਡੇ ਭਰਾ ਨੇ, ਅਸੀਂ ਨਹੀਂ ਸੜਨ ਦੇਣਾ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਇਸ ਲਈ ਗੱਲ ਚੰਦਨ ਦੇ ਲੇਪ ਦੀ ਨਹੀਂ, ਗੱਲ ਸਰਦ ਰੁੱਤ ਦੀ ਨਹੀਂ, ਤਪਸ਼ ਬੁੱਝ ਨਹੀਂ ਰਹੀ ਜੀ। ਏਅਰ ਕੰਡੀਸ਼ਨਾਂ 'ਚ ਬੈਠੇ ਆ, ਮਹਿੰਗੇ ਮਹਿੰਗੇ ਵਸਤਰ ਪਾਏ ਆ, ਗੱਡੀਆਂ ਬੜੀਆਂ ਠੰਡੀਆਂ ਸੀਤਲ ਨੇ, ਪਰ ਅੱਗ ਅੰਦਰ ਲੱਗੀ ਹੋਈ ਹੈ। ਕਿਸੇ ਦਾ ਸਾਨੂੰ ਸਰੂਪ ਨਹੀਂ ਚੰਗਾ ਲੱਗਦਾ, ਕਿਸੇ ਦਾ ਸਾਨੂੰ ਬਾਣਾ ਨਹੀਂ ਚੰਗਾ ਲੱਗਦਾ, ਹੈ ਨਾ। ਇਹਨੂੰ ਅੱਗ ਕਹਿੰਦੇ ਆ ਸਾਧ ਸੰਗਤ। ਮੂਲ ਨਾ ਮਿਟਈ ਕਾਮ, ਬਾਹਰੋਂ ਬੜੇ ਠੰਡੇ ਸੀਤਲ ਨੇ, ਪਰ ਤਪਸ਼ ਮੂਲੋਂ ਨਹੀਂ ਬੁੱਝ ਰਹੀ।
ਸੀਤਲ ਥੀਵੈ ਨਾਨਕਾ ਜਪੰਦੜੇ ਹਰ ਨਾਮ।
ਸੰਸਾਰ ਦੇ ਲੋਕੋ, ਜੇ ਅਸੀਂ ਵੀ ਸਿੱਖਾਂ ਨੇ ਵੀ ਸੀਤਲਤਾ ਵੰਡਣੀ ਆ ਨਾ ਜੀ, ਪਹਿਲਾਂ ਰੂਹਾਨੀ ਕਮਾਈ ਕਰੀਏ, ਪਹਿਲਾਂ ਬਾਬੇ ਪਾਇਆ ਬਖਸ਼ ਦਿਆ ਦਰ, ਪਿੱਛੋਂ ਦਿਓ ਫਿਰ ਕਾਲ ਕਮਾਈ, ਫਿਰ ਕਰਮ ਕਰਮ ਤੁਰਿਓ। ਪਹਿਲਾਂ ਸੀਤਲਤਾ ਤਾਂ ਹੋਏ ਸਾਡੇ ਕੋਲ, ਜੇ ਅਸੀਂ ਆਪ ਹੀ ਤਪੇ, ਇੱਕ ਦੂਜੇ ਨਾਲ ਈਰਖਾ ਕਰੀ ਗਏ, ਇਹਦੇ ਨਾਲ ਧੜੇ ਵੰਡੀਆਂ ਬਣਾ ਲਈਆਂ, ਫਿਰ ਲੋਕ ਕਹਿਣਗੇ ਛੱਡੋ ਪਹਿਲਾਂ ਆਪਣੀ ਲੜਾਈ ਨਿਬੇੜ ਆਓ। ਰੱਬ ਦਾ ਵਾਸਤਾ, ਬਾਂਸ ਵਾਂਗੂ ਨਹੀਂ ਖਹਿਣਾ ਅਸੀਂ ਸਾਧ ਸੰਗਤ, ਚੰਦਨ ਵਾਂਗੂ ਖੁਸ਼ਬੂ ਵੰਡਣੀ ਹੈ, ਬਾਂਸ ਅੱਗ ਵੰਡਦਾ। ਉਹ ਕਹੇ ਮੈਂ ਵੱਡਾ ਤੇ ਹੈਗਾ ਨਾ, ਇਹੋ ਜਿਹੇ ਵੱਡੇ ਪਨ ਨਾਲੋਂ 52 ਚੰਦਨ ਹੀ ਚੰਗਾ, ਛੋਟੇ ਚੰਗੇ, ਖੋਖਲੇ ਹੋ ਕੇ ਵੱਡੇ ਹੋਏ ਤੇ ਕੀ ਹੋਏ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਸ਼ਾਂਤ ਹੋਣਾ ਹਿਰਦੇ ਵਿੱਚ ਵਾਹਿਗੁਰੂ ਵਸਾ ਕੇ।
ਪੈੜੀ ਚਰਨ ਕਮਲ ਕੀ ਓਟ ਉਧਰ ਸਗਲ ਜਨ।
ਜਿੰਨਿਆਂ ਦਾ ਤੁਸੀਂ ਨਾਮ ਗਿਣੋਗੇ ਨਾ, ਤੁਮਰੀ ਕਿਰਪਾ ਕੌਣ ਕੌਣ ਨਾ ਤਾਰੇ, ਗਣਕਾ ਉਧਰੀ, ਅਜਾ ਮਲ ਉਧਰਿਆ, ਸਭ ਏਡੇ ਏਡੇ ਗੁਨਾਹਗਾਰ ਕਿਵੇਂ ਉਧਰੇ ਜੀ। ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਓਟ ਤੱਕ ਭਰੋਸਾ, ਇੱਥੇ ਜੜ੍ਹਾਂ ਇੱਥੇ ਲੱਗੀਆਂ ਹੋਣ। ਖੁਸ਼ਬੂ ਵੰਡੇਗਾ ਪੌਦਾ, ਛਾਂ ਵੰਡਦਾ, ਖੁਸ਼ਬੂ ਵੰਡਦਾ, ਫੁੱਲ ਉੱਗਦੇ ਨੇ, ਫਲ ਲੱਗਦੇ ਆ, ਰਸ ਵੰਡਦਾ, ਪਰ ਕਾਰਨ ਕੀ ਆ, ਮੂਲ ਜੜ੍ਹਾਂ। ਅਤੇ ਜੇ ਜੜ੍ਹ ਕੱਟੀ ਜਾਏ ਫਿਰ ਕੱਖ ਵੀ ਨਹੀਂ ਵੰਡਦਾ। ਸਿੱਖ ਪਰਉਪਕਾਰ ਵੰਡਦਾ, ਸਿੱਖ ਲੰਗਰ ਵੰਡਦਾ, ਸਿੱਖ ਲੋਕਾਂ ਵਾਸਤੇ ਸ਼ਾਂਤੀ ਵੰਡਦਾ ਪਰ ਨਾਲ ਜੜ੍ਹਾਂ ਜੋੜ ਕੇ ਰੱਖੀ ਬੈਠ ਐਜੀਟੇਸ਼ਨਾਂ 'ਤੇ ਵਾਹਿਗੁਰੂ ਵਾਹਿਗੁਰੂ ਜਪੀ ਨਾਮ ਦਾ ਰਸ ਲਈ ਬਾਣੀ ਦਾ ਕੀਰਤਨ ਚਲੋ ਕਰੋ ਸਾਰੇ ਚੱਲ ਕੇ ਅਸੀਂ ਤਾਂ ਭਲਾ ਮੰਗਣਾ ਸਭ ਦਾ ਅਸੀਂ ਦਿਨ ਰਾਤ ਕਹਿਣਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹ ਓਟ ਜਿਹੜੀ ਹੈ ਨਾ ਇਹ ਪਰਉਪਕਾਰ ਤਾਕਤਾਂ ਗੁਣ ਦਿੰਦੀ ਹੈ
ਸੁਣ ਪਰਤਾਪ ਗੋਬਿੰਦ ਨਿਰਭਉ ਭਏ ਮਨ
ਕਰਤਾ ਪੁਰਖ ਵਾਹਿਗੁਰੂ ਜੀ ਦਾ ਜਿਉਂ ਜਿਉਂ ਅਸੀਂ ਸੁਣ ਜਸ ਸੁਣਦੇ ਹਾਂ ਤੇ ਪਤਾ ਕੀ ਹੋਏਗਾ ਕਿਉਂ ਕਿਹਾ ਵੀ ਵਾਹਿਗੁਰੂ ਨਾਮ ਨਾਲ ਜੁੜ ਨਿਰਭਉ ਭਏ ਮਨ ਸਾਨੂੰ ਡਰ ਨਹੀਂ ਰਹੇਗਾ ਸੋ ਕੱਤ ਡਰਿਆ ਜੇ ਖਸਮ ਸੁਮਾਰਿਆ ਗੁਰੂ ਲਾਲਾ ਨੂੰ ਕਹਿੰਦੇ ਮੀਂਹਾਂ 'ਚ ਚਿਣ ਦਿਆਂਗੇ ਖਤਮ ਕਰ ਦਿਆਂਗੇ ਗਲੇ ਵੱਢ ਦਿਆਂਗੇ ਜਿਵਾ ਕਰ ਦਿਆਂਗੇ ਨਿਰਭਉ ਭਏ ਮਨ ਸੱਚ ਤੇ ਪਹਿਰਾ ਦੇਣ ਵਾਲੇ ਜ਼ਾਲਮਾਂ ਨਾਲ ਟੱਕਰਾਂ ਲੈਣ ਵਾਲੇ ਜਦੋਂ ਉਹ ਜੜ੍ਹਾਂ ਕਰਕੇ ਜੁੜੇ ਹੁੰਦੇ ਨੇ ਜੀ ਤੇ ਉਹਨਾਂ ਦਾ ਮਨ ਜਿਹੜਾ ਉਹ ਨਿਰਭਉ ਹੁੰਦਾ ਖੌਫ ਮੁੱਕ ਵਾਹਿਗੁਰੂ ਨਾਮ ਦੀ ਇੰਨੀ ਸੱਤਿਆ ਹੈ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਇਹੀ ਕਾਰਨ ਹੈ ਜਦੋਂ ਕਿਤੇ ਦੇਸ਼ ਦੀ ਵੀ ਜੰਗ ਲੱਗਦੀ ਸੀ ਨਾ ਜੀ ਤੇ ਫੌਜੀਆਂ ਨੂੰ ਕਿਹਾ ਜਿਹੜੇ ਗੈਰ ਸਿੱਖੀ ਉਹਨਾਂ ਨੂੰ ਵੀ ਕਿਹਾ ਜਾਂਦਾ ਸੀ ਤੁਸੀਂ ਬੋਲੇ ਸੋ ਨਾਲ ਬੋਲੋ ਅਕਾਲ ਜਪਦਾ ਜੇ ਕੋਈ ਦੁਸ਼ਮਣ ਵੀ ਅਕਾਲ ਕਾਲ ਜਪਦਾ ਨਾ ਤੇ ਉਹ ਨਿਰਭਉ ਹੈ ਜਪਣ ਵਾਲਾ ਵੀ ਨਿਰਭਉ ਹੋ ਜਾਂਦਾ ਹੈ ਨਿਰਭਉ ਭਏ ਮਨ ਖੌਫ ਮੁੱਕ ਜਾਂਦਾ ਜੀ ਸਾਹਮਣੇ ਭਾਵੇਂ ਪਹਾੜ ਹੋਵੇ ਮੁਸੀਬਤਾਂ ਦਾ ਠੰਡਾ ਬੁਰਜ ਨਹੀਂ ਡਰਾ ਸਕਦਾ ਉਸਰ ਦੀ ਕੰਧ ਨਹੀਂ ਡਰਾ ਸਕਦੀ ਉੱਤਰ ਦਾ ਬੰਦ ਬੰਦ ਕੱਟਿਆ ਜਾਂਦਾ ਕੁਛ ਨਹੀਂ ਡਰਾ ਸਕਦਾ ਮਨ ਨਿਰਭਉ ਹੋ ਗਿਆ ਨਿਰਭਉ ਜਪੈ ਸਗਲ ਭਉ ਮਿਟੈ ਇਹ ਹੈ ਉਸ ਵਾਹਿਗੁਰੂ ਜੀ ਦੀ ਕੀਰਤੀ ਦਾ ਗੁਣ
ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ
ਹਾਂ ਇਹ ਕਮਾਈ ਕਰੀ ਜਿੰਨਾ ਮਰਜ਼ੀ ਫਿਰ ਨੇਕੀ ਵੰਡੀ ਗੁਣ ਵੰਡੀ ਪਰਉਪਕਾਰ ਵੰਡੀ ਜੋ ਮਰਜ਼ੀ ਵੰਡੀ ਕਿਸੇ ਚੀਜ਼ 'ਚ ਖਜ਼ਾਨੇ 'ਚ ਟੋਟਾ ਨਹੀਂ ਆਉਣਾ ਸੰਚਿਆ ਨਾਮ ਧਨ ਸਿੱਖ ਨੂੰ ਵੰਡਣ ਵਾਲਾ ਬਣਾਇਆ ਮੈਂ ਇੱਥੇ ਬੇਨਤੀ ਕੀਤੀ ਸੀ ਜੀ ਲੋਕਾਂ 'ਤੇ ਮੁਸੀਬਤ ਆ ਜਾਏ ਨਾ ਜੀ ਕਿਤੇ 100 ਬੰਦਾ 1000 ਬੰਦਾ ਫਸ ਗਿਆ ਆ ਪਿੱਛੇ ਉੱਤਰਾਖੰਡ 'ਚ ਹੇਮਕੁੰਡ ਸਾਹਿਬ ਗਏ ਫਸ ਗਏ 200-200 ਰੁਪਏ ਦੀ ਪਾਣੀ ਦੀ ਬੋਤਲ ਕਰਤੀ ਵੀ ਬੰਦਾ ਹੁਣ 1000 ਇਕੱਠਾ ਹੋਇਆ ਫਸਿਆ ਮਜਬੂਰੀ 'ਚ ਹੈ ਆਹ ਮੇਰੇ ਸਾਹਿਬ ਨੇ ਦਿੱਤਾ ਜੀ ਦਾਤ ਕਰੋੜਾਂ ਇਕੱਠੇ ਹੋਏ ਨੇ ਸਿੱਖਾਂ ਨੇ ਲੰਗਰ ਲਾ ਦਿੱਤੇ ਦੁਨੀਆਂ ਬਾਹਰੋਂ ਵਿਦੇਸ਼ਾਂ ਤੋਂ ਆ ਰਹੇ ਸਿੱਖ ਜਿਹੜੇ ਚੀਜ਼ਾਂ ਘਰ ਨਹੀਂ ਮਿਲਦੀਆਂ ਤੋ ਇਹ ਹੈ ਟੋਟ ਨਾ ਆਵੇ ਮੂਲ ਕਿਉਂ ਨਹੀਂ ਟੋਟਾ ਆਉਂਦਾ ਜੀ 20 ਰੁਪਈਆਂ ਦੇ ਲੰਗਰ 'ਚ ਕਿਉਂ ਨਹੀਂ ਟੋਟਾ ਆਉਂਦਾ ਗੱਲ ਸਿਰਫ ਰਸਤ ਖਰੀਦਣ ਦੀ ਨਹੀਂ ਹੈ ਸੰਚਿਆ ਨਾਮ ਧਨ ਮੇਰੀ ਭੈਣੋ ਘਰ 'ਚ ਵੀ ਨਾਮ ਜਪ ਕੇ ਪ੍ਰਸ਼ਾਦਾ ਪਕਾਇਓ ਟੋਟੇ ਨਹੀਂ ਆਉਣੇ ਨਾਮ ਧਨ ਸੰਚਿਓ ਬਰਕਤਾਂ ਪੈਣਗੀਆਂ ਗੁਣਾਂ ਦੀਆਂ ਬਰਕਤਾਂ ਹਰ ਨੇਕੀ ਹਰ ਵਸਤੂ ਦੀਆਂ ਬਰਕਤਾਂ ਪੈਣਗੀਆਂ ਐਸੀ ਕਮਾਈ ਸਿੱਖ ਕਰਦਾ ਹੈ
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ
ਇਸ ਸੰਗਤ ਦਾ ਰੰਗ ਬੜੇ ਵੱਡੇ ਕਰਮਾਂ ਸਦਕਾ ਮਿਲਦਾ ਹੈ
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ
ਅੱਠੋ ਪੈਰ ਭੁੱਲੇ ਨਾ ਕਿਰਿਆਸ਼ੀਲ ਜਿੱਥੇ ਮਰਜ਼ੀ ਹੋਵੀ ਹੱਥ ਪੈਰ ਜਿਹੜਾ ਮਰਜ਼ੀ ਕਰਮ ਕਰ ਰਹੇ ਹੋਣ ਤੇ ਅੱਠੋ ਪੈਰ ਹਰ ਛਿੰਨ ਹਰ ਜਸ ਨਿਤ ਸੁਣ ਵਾਹਿਗੁਰੂ ਜਪਣਾ ਤੇ ਜਦੋਂ ਸਮਾਂ ਮਿਲੇ ਸੰਗਤ ਕਰਨੀ ਹੈ ਜਸ ਸੁਣਨਾ ਜੀ ਵਾਹਿਗੁਰੂ ਜੀ ਦਾ ਜਸ ਗਾਉਣਾ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗੱਲਾਂ ਨਾਲ ਨਹੀਂ ਅਸਮਾਨ ਡਿੱਗਣੇ ਕਮਾਈ ਵੀ ਕਰਿਓ ਸਾਧ ਸੰਗਤ ਅੰਦਰੋਂ ਵੀ ਸਿੱਖ ਬਣਿਓ ਜੋਸ਼ ਬੜਾ ਜਜ਼ਬਾ ਬੜਾ ਪਰ ਨਾਲ ਅੰਦਰੋਂ ਜੜ੍ਹਾਂ ਵੀ ਸਾਡੀਆਂ ਲੱਗਣ ਭਰਮਾਂ ਤੋਂ ਮੁਕਤ ਹੋਈਏ ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ ਗੁਰਸਿੱਖ ਪਿਆਰਿਓ ਬੜਾ ਪਿਆਰਾ ਉੱਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਾਈਵ ਸ਼ੁਰੂ ਹੋ ਜਾਣਾ PTC ਸਿਮਰਨ ਦੇ ਉੱਤੇ ਕੁਝ ਦਿਨਾਂ ਤੱਕ ਆਪ ਜੀ ਨੂੰ ਦੱਸਤਾ ਜਾਏਗਾ ਬਾਕੀ ਵੀ ਜਿਹੜੇ ਸਮਾਗਮ ਨੇ ਸਫਰੇ ਸ਼ਹਾਦਤ ਦੇ ਉਹ PTC ਉੱਤੇ ਤੁਸੀਂ ਨਿਊਜ਼ ਉੱਤੇ ਵੀ ਵੇਖੋਗੇ ਹੋਰ ਵੀ ਚੈਨਲ ਸੇਵਾ ਕਰਨਗੇ ਸੋ ਜ਼ਰੂਰ ਇਹ ਉੱਦਮ ਸਿਰਫ ਪੰਥ ਨੂੰ ਜੋੜਨ ਵਾਸਤੇ ਹੈ ਇਹੀ ਮਨੋਰਥ ਹੈ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਫਰੇ ਸ਼ਹਾਦਤ ਕਾਫਲਾ ਤੁਹਾਡੇ ਚਰਨਾਂ 'ਚ ਸਾਰਾ ਕਾਫਲਾ ਬੇਨਤੀ ਕਰਦਾ ਆਉਣਾ ਉਹ ਧਰਤੀ ਸਾਨੂੰ ਉਡੀਕਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਆਇਆ ਕਰਨਗੇ ਨਾ ਸਿੱਖ ਮੈਂ ਸਾਹਿਬ ਕੌਰ ਇਹਨਾਂ ਦੀਆਂ ਅੱਖਾਂ ਵਿੱਚੋਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਵੇਖਿਆ ਕਰਾਂਗਾ ਜ਼ਰੂਰ ਆਇਓ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਚੜ੍ਹਦੀ ਕਲਾ ਬਖਸ਼ਣ ਇਹ ਅਰਦਾਸ ਜ਼ਰੂਰ ਸੁਰਤ ਕਰਕੇ ਕਰਨੀ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਹੈ। ਜਿੱਥੇ ਸਾਡੇ ਵੀਰ ਸੰਘਰਸ਼ ਕਰ ਰਹੇ ਨੇ, ਉਹ ਇਕੱਲੀ ਦਿੱਲੀ ਨਹੀਂ, ਜਿੱਥੇ ਵੀ ਕਰ ਰਿਹਾ ਉਹਨਾਂ ਵਾਸਤੇ ਅਰਦਾਸ ਕਰੋ ਚੜ੍ਹਦੀ ਕਲਾ। ਮਹਾਰਾਜ ਦਇਆ ਕਰਨ ਜੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।